दुएरा तीर्थल जब बैठे गुरु सब उर संसान कर जोरे बुझत मरे ए स्थान आन।
वाहेगुरु जी का खालसा वाहेगुरु जी की फतेह। धन धन गुरुदेव जिस संग हर जपे गुर कृपाल जपे ता अवगुण सब जपे करण कारण कृपा निधान पतत पावन भगत वछल दसा पातशाहियां दी जागदी जोत धन धन श्री गुरु ग्रंथ साहिब सच्चे पातशाह दे पवित्र चरणा च संध्या वेले दे सजे दीवाना च जुड़ बैठी गुरु का खास रूप सतगुरां दे परम प्यार च परोती होई गुरु रंग तिरंगी होई गुरु खालसा साध संगत वड्डे भाग हन नौवें पातशाह धर्म धुरंधर सतगुरु तिलक जंजू राखा प्रभ ताका कीनो बड़ो कलू मैं साका तिलक ते जंजू दे राखे धन गुरु तेग बहादुर साहब जी महाराज जी दे पवित्र अस्थान गुरुद्वारा श्री दुख निवारण साहब दे पावन पवित्र दरबार अंदर हाजिर होके सतगुरु छेवें पातशाह पंज प्याले पंज पीर छठम पीर बैठा गुरभारी अर्जन काया पलटका मूर्त हर गोविंद सवारी चली पीढ़ी सोटियां रूप दिखावन वारो वारी दल भंजन गुर सूरमा बड़ जोधा वो पर उपकारी छेवें पातशाह गुरु हरगोबिंद साहब जी का पावन पवित्र इतिहास बंदी छोड़ सतगुरां दी पवित्र कथा बहुत ही अदब सत्कार श्रद्धा सहित आप जी सरवण कर रहे पंथ दे महान विद्वान कविराज महाकवि भाई साहब भाई संतोख सिंह जी चूड़ामणि ते पवित्र कथा श्री गुर प्रताप सूरज ग्रंथ विच बड़ी श्रद्धा भावना आस्था सहित वर्णन कर रहे हैं। छेवें पातशाह जी महाराज जी चोला साहब आए ने गुरुद्वारा श्री चोला साहब का जो पवित्र इतिहास है वो इतिहास भाई साहब भाई गुरदास जी पल्ले उन्होंने सतगुरां दे समेत सारी संगत नूं सरवण कराया है कि चोले नगर का पहला नाम भैणी सी इहदा नाम बदल के पंजवें पातशाह ने चोला रखिया ते कुछ पंचा ने सतगुरां नूं बेनती की महाराज जदों असीं टके तारांगे उत्थे तां भैणी नां ही लिखिया होया है वही खात्यां विच सतगुरां वचन कीता कि उत्थे भी चोला ही लिखिया जाएगा। जदों इह पंच दिल्ली पहुंचे टके तारन वास्ते दीवान नूं जाके मिले कि असीं चोले पिंड दा मावला तारन वास्ते आए हां उस वक्त जब उन्हें आख्या भी चोला पिंड तां पहलां कदे असीं सुनिया नहीं उस इलाके च कहिंदे जी नहीं साडा पिंड ही चोला है। जदों ने कागज ते वही खातियां खाते परोल के वेखे जिथे भैणी लिखिया होया सी उस भैणी नां दे उत्ते चोला नगर लिखिया होया। बादशाह जहांगीर तक इह गल पहुंची उन्हें पुछया भी नां तुहाडे नगर दा बदलिया किवें फिर जे बदलिया तो इत्थे कागजां विच भी इत्थे बदलिया गया इन्हां आख्या जी साडे नगर दा नाम बदल के गुरु अर्जन साहब ने चोला रखिया उन्हां दे बचना दे नाल इत्थे वही खात्यां विच भी नां तब्दील हो गया है। बादशाह ने पिंड दा जिहड़ा मामला सी ओह माफ कर दिता माफी दा पटा लिख के दे दिता पंच नूं कि अज तों बाद तुहानूं मामला तारन दी लोड़ नहीं। ਇਦਾਂ ਇਹ ਸਾਰਾ ਇਤਿਹਾਸ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਸਮੇਤ ਸਾਰੀ ਸੰਗਤ ਨੂੰ ਸੁਣਾਇਆ। ਤਿੰਨ ਦਿਨ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਚੋਲੇ ਪਿੰਡ ਚ ਡੇਰਾ ਰੱਖਿਆ तीन दिन इत्थे दीवान सजांदे रहे। तीन दिन बाद इत्थों सतगुरु छेवें पातशाह जी चोले नगर दीआं संगतां नूं दर्शन ददारे दे के किरतार्थ करके इत्थों महाराज सच्चे पातशाह जी ने अगे नूं चाला पाया। तीन कुको दी वाट ते छेवें पातशाह जी गए सन कि तीन कुको दी वाट ते जा के घोड़े तो उतरे ने, पर घोड़े तो उतर के एक जगह है, उस जगह ते महाराज छेवें पातशाह जी ने मत्था टेकिया, नमस्कार कीती है। नाल दे सिखां ने पुछिया, महाराज सच्चे पातशाह आ जिहड़ी जगह ते आप जी नमस्कार कर रहे हो, इस जगह दा की इतिहास है, इथों दा की इतिहास आप जी सरवण कराओ। तो महाराज छेवें पातशाह उस जगह दा इतिहास सारी संगत नूं सरवण करा रहे ने। आओ सारी संगत प्यार अदब सत्कार सहित सरवण करिए। छेवें पातशाह मीरी पीरी दे मालक श्री गुरु हरगोबिंद साहब जी दे पवित्र चरणा दे नाल अपनियां सुरतियां बिरतियां जोड़िए, गुरु चरणा विच हाजरी लवाइए। आखिए जी सतनाम श्री
वाहेगुरु साहिब जीओ,
सतनाम श्री
वाहेगुरु साहिब जीओ, सल जब बैठे गुरु सब उर संसैतान।
धन गुरु हरगोबिंद साहब सच्चे पातशाह जी इस जगह ते आण के उतर गए और उतर के सतगुरां ने इस जगह ते मत्था टेकिया, नमस्कार करके महाराज छेवें पातशाह जी इस जगह ते बैठ गए। पर नाल दी संगत नूं इस जगह दा नहीं सी पता कि इत्थों दा इतिहास की है, किहड़े गुरु साहब ने इत्थे चरण पाए ने। उस वेले जिन्नी नाल दी संगत आ सतगुरां दी इस क्रिया नूं वेख के उन्हां सारिआं दे मन च संदेह होया, सारिआं दे मन च संसा होया।
कर जोरे बूजत मै केस थान इल आन,
हाथ जोड़ के संगत ने बेनती कीती छेवें पातशाह जी महाराज, हे मेरी पीरी दे मालक सतगुरु बंदी छोड़ सतगुरु, आ जो जगह है जिथे आप जी ने वंदना कीती है मत्था टेकिया है, इस जगह दा सतगुरु जी कृपा करके सानू इतिहास दसो, इथों दा की इतिहास है, महाराज इथे किने आके अपने चरण पाए हन।
जो पई कर बंधन को रावर बैसे, किस को थल होयो ए कैसे।
महाराज जी आप जी ने इस जगह ते मत्था टेकिया, इस जगह ते नमस्कार कीती, इहदा मतलब जरूर ए जगह इतिहासक है। ते महाराज जी आप जी ने इत्थे नमस्कार कीती, आप जी दया करके दसो कि इत्थे कौन आके बैठा सी, इत्थे जिहड़ी जगह नूं पवित्र समझ के आप जी ने वंदना कीती है किहदी जगह है, किसने आके इत्थे अपने चरण पा के इस जगह नूं पवित्र कीता है।
दया सिंध सुन बात बखाने, एव श्री नानक को इस थाने।
दया सिंध धन गुरु हरगोबिंद साहब जी महाराज जी संगत दी बेनती सुन के बोले, कहन लगे भाई सिखो आ जेड़ी जगह ते असी मत्था टेकिया ए जगह धन गुरु नानक देव साहब जी महाराज जी दी है। इस स्थान महाराज गुरु नानक देव साहब सच्चे पातशाह जी दा, उन्हां ने इस जगह ते अपने चरण पा के इस जगह नूं पावन ते पवित्र कीता है।
पत्थे विंडपुर नाम कहंते, खत्री बेदी बिंद बसंते।
इत्थे नेड़े पठे विंड नां दा इक नगर सी, जिन्हूं पठे विंड भी कहिंदे ने, पठे विंड भी इतिहास विच नां आउंदा है। महाराज जी कहिंदे इत्थे पठे विंड नां दा पिंड सी, जिस पिंड दे विच खत्रियां दा वासा सी। दरअसल खालसा जी जिहड़ा महाराज गुरु नानक साहब दा पुश्तैनी जद्दी नगर सी ना, ओ जद्दी नगर यही सी पठे विंड। पिता मेहता कालू जी दा जन्म इसे पिंड दे विच होया सी। ओ तां पटवारी दी किरत करदे सन, इस करके राय बुलार दे कोल उत्थे जा के रहिंदे सी। पर उन्हां दा जिहड़ा जद्दी पिंड सी अमृतसर जिले दे लागे, ये पठे विंड नां दा नगर है जिहड़ा महाराज गुरु नानक साहब दा पुश्तैनी पिंड है। इथे सतगुरां दे बजुर्गां दी जमीन सी, इथे जायदाद सी सारी। तो सतगुरु गुरु नानक साहब ने इथे चरण भी पाए ने, ओह इतिहासक जगह छेवें पातशाह जी दस रहे ने। कहिंदे भाई सिखो इथे पठे विंड नां दा नगर सी, ਜਿਸ ਨਗਰ ਦੇ ਵਿਚ ਬੇਦੀਆਂ ਦਾ ਨਿਵਾਸ ਸੀ, ਬਹੁਤ ਸਾਰੇ ਬੇਦੀ ਪਰਿਵਾਰ ਇਸ ਪਿੰਡ ਚ ਰਹਿੰਦੇ ਸਨ।
ਸੰਗ ਉਤੇ ਬਾਲਾ ਮਰਦਾਨਾ ਹੀ ਨਾਨਕ ਆਏ ਇਸ ਥਾਨਾ।
ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਇਸ ਜਗ੍ਹਾ ਤੇ ਆਏ ਸਨ, ਉਹਨਾਂ ਦੇ ਨਾਲ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਵੀ ਸਨ। ਭਾਈ ਬਾਲਾ ਤੇ ਮਰਦਾਨਾ ਸਤਿਗੁਰਾਂ ਦੇ ਸੰਗੀ ਰਹੇ ਨੇ, ਜੀਵਨ ਪਰਯੰਤ ਤੱਕ ਸਤਿਗੁਰਾਂ ਦੀ ਸੰਗਤ ਕਰਦੇ ਰਹੇ ਨੇ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਦੋਂ ਇੱਥੇ ਚਰਨ ਪਾਏ, ਉਸ ਵੇਲੇ ਭਾਈ ਬਾਲਾ ਤੇ ਮਰਦਾਨਾ ਨਾਲ ਸਨ।
ਆਨ ਬੇਦੀਆਂ ਜਬੈ ਨਿਹਾਰੇ ਕਰਤ ਪੁੱਤਰ ਕਨ ਬਾਕੇ ਉਚਾਰੇ।
ਜਦੋਂ ਗੁਰੂ ਨਾਨਕ ਸਾਹਿਬ ਇੱਥੇ ਆ ਕੇ ਬੈਠੇ ਤੇ ਬੇਦੀਆਂ ਨੇ ਵੇਖਿਆ, ਜਿਹੜੇ ਭੱਠੇ ਪਿੰਡ ਨਗਰ ਦੇ ਬੇਦੀ ਸਨ, ਉਹਨਾਂ ਨੇ ਵੇਖਿਆ ਕਿ ਨਾਨਕ ਜੀ ਆਏ ਨੇ, ਮਹਿਤਾ ਕਾਲੂ ਪਟਵਾਰੀ ਦੇ ਪੁੱਤਰ ਨੇ। ਤੇ ਉਹ ਬੇਦੀ ਆਏ, ਉਹਨਾਂ ਨੇ ਆ ਕੇ ਗੁਰੂ ਨਾਨਕ ਸਾਹਿਬ ਤੇ ਤਰਕ ਕੀਤੀ, ਕਿਉਂਕਿ ਖਾਲਸਾ ਜੀ ਜਿਹੜਾ ਸ਼ਰੀਕ ਹੁੰਦਾ ਨਾ, ਸ਼ਰੀਕਾ ਕਦੇ ਵੀ ਆਪਣੇ ਸ਼ਰੀਕੇ ਦੀ ਚੜ੍ਹਦੀ ਕਲਾ ਵੇਖ ਕੇ ਨਹੀਂ ਜਰਦਾ। ਉਹ ਸ਼ਰੀਕੇ ਸਨ, ਸਾਰੇ ਸ਼ਰੀਕ ਸਨ ਜਿਹੜੇ ਇੱਥੇ ਪਿੰਡ ਚ ਰਹਿੰਦੇ ਸੀ ਬੇਦੀ, ਉਹ ਆਏ ਸਾਰੇ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਕੋਲ। ਜਦੋਂ ਮਹਾਰਾਜ ਜੀ ਨੇ ਇੱਥੇ ਭੱਠੇ ਪਿੰਡ ਚਰਨ ਪਾਏ, ਉਹਨਾਂ ਬੇਦੀਆਂ ਨੇ ਆ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਤੇ ਕੁਤਰਕ ਕੀਤਾ, ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੇ ਆ ਕੇ ਕਿੰਤੂ ਕੀਤਾ।
ਕਹਾਂ ਬੇਦੀਆਂ ਬੰਸ ਲਜਾਵਾ ਬੇਕ ਫਕੀਰ ਕੁਲਾਉ ਚਲਾਵਾ।
ਉਹਨਾਂ ਨੇ ਆ ਕੇ ਕਿੰਤੂ ਕੀਤਾ, ਸ਼ੰਕਾ ਕੀਤਾ, ਕਹਿੰਦੇ ਤੁਸੀਂ ਸਾਡੇ ਬੇਦੀਆਂ ਦੀ ਕੁੱਲ ਨੂੰ ਕਲੰਕ ਲਾ ਦਿੱਤਾ, ਸਾਡੀ ਜਿਹੜੀ ਬੇਦੀਆਂ ਦੀ ਕੋਲਾਂ ਨੂੰ ਕਲੰਕ ਲਾ ਦਿੱਤਾ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਨਾਨਕ ਸਾਹਿਬ ਨੇ ਬੇਦੀਆਂ ਦੀ ਕੁੱਲ ਚ ਅਵਤਾਰ ਧਾਰ ਕੇ ਬੇਦੀਆਂ ਦੇ ਕਲੰਕ ਧੋ ਕੇ ਰੱਖ ਦਿੱਤੇ ਨੇ। ਪਰ ਹੁਣ ਉਹ ਸ਼ੰਕਾ ਬਿਰਤੀ ਸੀ ਨਾ, ਅੰਦਰ ਕੁਤਰਕ ਸੀ, ਮਹਾਰਾਜ ਜੀ ਦੀ ਮਹਿਮਾ ਤੋਂ ਅਣਜਾਣ ਸਨ। ਉਹਨਾਂ ਨੇ ਆ ਕੇ ਕਿੰਤੂ ਕੀਤਾ ਗੁਰੂ ਨਾਨਕ ਸਾਹਿਬ ਤੇ ਭੱਠੇ ਪਿੰਡ, ਭੱਠੇ ਪਿੰਡ ਦੇ ਇਹਨਾਂ ਵਾਸੀਆਂ ਨੇ, ਕਹਿਣ ਲੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਿ ਤੁਸੀਂ ਬੇਦੀਆਂ ਦੀ ਕੁੱਲ ਨੂੰ ਲਜਾਇਆ, ਬੇਦੀਆਂ ਦੀ ਕੁੱਲ ਨੂੰ ਕਲੰਕ ਲਾਇਆ, ਔਰ ਤੁਸੀਂ ਆ ਫਕੀਰੀ ਵੇਖ ਧਾਰਨ ਕਰ ਲਿਆ, ਸਾਡੇ ਬੇਦੀਆਂ ਚ ਅੱਜ ਤਾਈਂ ਕੋਈ ਫਕੀਰ ਨਹੀਂ ਬਣਿਆ, ਤੁਸੀਂ ਆ ਫਕੀਰੀ ਵੇਸ ਧਾਰਨ ਕਰਕੇ ਕੁਰਾਹੋ ਚਲਾਵਾ, ਆਪਣੇ ਆਪ ਨੂੰ ਕੁਰਾਹ ਤੇ ਚਲਾ ਲਿਆ, ਤੁਸੀਂ ਕੁਰਾਹੀਏ ਬਣ ਗਏ ਹੋ, ਤੁਹਾਨੂੰ ਕੁਰਾਹੀਏ ਦੇ ਰਸਤੇ ਤੇ ਕੁਰਾਹ ਹੋ ਕੇ ਤੁਸੀਂ ਚੱਲ ਪਿਓ। ਭਗਤੀ ਦਾ ਮਾਰਗ ਜਿਹੜਾ ਹੈ ਉਹ ਇਹ ਭਗਤੀ ਦਾ ਮਾਰਗ ਥੋੜੀ ਹੈ, ਤੁਸੀਂ ਤਾਂ ਕੁਰਾਹੇ ਚੱਲ ਪਏ ਹੋ।
ਇਸ ਪੁਰ ਪ੍ਰਾਤਨ ਮੈਂ ਜੈ ਥਾਨ ਕਰੈ ਪ੍ਰਸਾਰਨ ਦੰਬ ਮਾਨ।
ਤੁਸੀਂ ਇਸ ਸਾਡੇ ਨਗਰ ਦੇ ਵਿਚ ਆਪਣੇ ਭਰਾਵਾਂ ਦੀ ਥਾਂ ਚਾਹੁੰਦੇ ਹੋ, ਕਿਉਂਕਿ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਪੁਸ਼ਤੈਨੀ ਜ਼ਮੀਨ ਸੀ ਪਿਤਾ ਜੀ ਹੁਣਾਂ ਦੀ, ਇਸੇ ਨਗਰ ਚ ਸੀ। ਇਹਨਾਂ ਬੇਦੀਆਂ ਨੂੰ ਇਹ ਵਾਹੁੰਦੇ ਸੀ ਉਹ ਜ਼ਮੀਨ, ਇਹਨਾਂ ਨੂੰ ਸ਼ੰਕਾ ਪੈ ਗਿਆ ਵੀ ਕਿਤੇ ਗੁਰੂ ਨਾਨਕ ਸਾਹਿਬ ਸਾਡੇ ਕੋਲ ਜ਼ਮੀਨ ਖੋਣ ਆ ਗਏ ਨੇ। ਸਤਿਗੁਰੂ ਜੀ ਤਾਂ ਸੁਭਾਵਕ ਹੀ ਆਏ ਸਨ ਇਹਨਾਂ ਨੂੰ ਦਰਸ਼ਨ ਦੇਣ ਵਾਸਤੇ, ਇਹਨਾਂ ਦਾ ਭਲਾ ਕਰਨ ਲਈ। ਇਹਨਾਂ ਨੂੰ ਸ਼ੰਕਾ ਪੈ ਗਿਆ ਵੀ ਜਿਹੜੀ ਜ਼ਮੀਨ ਅਸੀਂ ਇਹਨਾਂ ਦੇ ਪਿਤਾ ਦਾਦੇ ਦੀ ਵਾਹ ਰਹੇ ਹਾਂ, ਸ਼ਿਵ ਰਾਮ ਦੀ ਵਾਹ ਰਹੇ ਹਾਂ, ਉਹ ਜ਼ਮੀਨ ਸਾਡੇ ਕੋਲ ਖੋਣ ਆ ਗਏ ਨੇ। ਤੇ ਉਹ ਕਹਿਣ ਲੱਗੇ ਜੀ ਤੁਸੀਂ ਇੱਥੇ ਜ਼ਮੀਨ ਖੋਣ ਆਏ ਹੋ ਸਾਡੇ ਕੋਲੋਂ, ਜਿਹੜੀ ਜ਼ਮੀਨ ਅਸੀਂ ਇੱਥੇ ਵਾਹ ਰਹੇ ਹਾਂ ਉਹ ਥਾਂ ਤੁਸੀਂ ਆਪਣੇ ਕੋਲ ਖੋ ਕੇ ਰੱਖਣਾ ਚਾਹੁੰਦੇ ਹੋ।
ਹਮ ਸ਼ਰੀਕ ਤੋਂ ਬਸਨ ਨਾ ਗਏ ਹੈ,
ਤੁਸੀਂ ਇੱਥੇ ਆ ਕੇ ਆਪਣਾ ਪਖੰਡ ਵਿਖਾਣਾ ਚਾਹੁੰਦੇ ਹੋ ਸਾਡੇ ਨਗਰ ਚ, ਅਸੀਂ ਤੁਹਾਡੇ ਸ਼ਰੀਕ ਹਾਂ, ਤੇ ਗੁਰੂ ਨਾਨਕ ਜੀ ਅਸੀਂ ਤੁਹਾਨੂੰ ਇੱਥੇ ਵਸਣ ਨਹੀਂ ਦੇਣਾ, ਅਸੀਂ ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ।
ਜਾਓ ਅਬੈ ਨੇ ਪਕੜੇ ਉੱਠੇ ਹੈ,
ਜਾਓ ਚਲੇ ਜਾਓ ਇੱਥੋਂ, ਜੇ ਉੱਠ ਕੇ ਨਾ ਗਏ ਤੇ ਤੁਹਾਨੂੰ ਫੜ ਕੇ ਇੱਥੋਂ ਉਠਾ ਕੇ ਧੱਕੇ ਮਾਰ ਕੇ ਕੱਢਾਂਗੇ, ਇਹ ਜਗ੍ਹਾ ਸਾਡੀ ਹੈ, ਇਹਦੇ ਮਾਲਕ ਅਸੀਂ ਹਾਂ, ਇਹ ਅਸੀਂ ਸੰਕੜੇ ਸਾਲਾਂ ਤੋਂ ਬਹੁਤ ਸਾਰੇ ਸਾਲਾਂ ਤੋਂ ਬਾਹਰ ਰਹੇ ਹਾਂ, ਸਾਡੀਆਂ ਪੁਸ਼ਤਾਂ ਲੰਘ ਚੱਲੀਆਂ ਨੇ ਜ਼ਮੀਨ ਨੂੰ ਵਾਹੁੰਦੇ ਹਾਂ, ਤੇ ਹੁਣ ਤੁਸੀਂ ਆ ਕੇ ਮਾਲਕ ਬਣਨਾ ਚਾਹੁੰਦੇ, ਇੱਥੇ ਅਸੀਂ ਤੁਹਾਨੂੰ ਰਹਿਣ ਨਹੀਂ ਦੇਣਾ, ਅਸੀਂ ਤੁਹਾਡੇ ਸ਼ਰੀਕ ਹਾਂ, ਇੱਥੇ ਤੁਹਾਨੂੰ ਵਸਣ ਨਹੀਂ ਦੇਵਾਂਗੇ।
ਕਹਿਓ ਗੁਰੂ ਹਮ ਬਾਤ ਨ ਕਰੈ।
ਜਦੋਂ ਇਹਨਾਂ ਬੇਦੀਆਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਇਹ ਬਚਨ ਕਹੇ ਤੇ ਸੁਣ ਕੇ ਆਦਿ ਗੁਰੂ ਗੁਰੂ ਨਾਨਕ ਸਾਹਿਬ ਨੇ ਬਚਨ ਉਚਾਰਿਆ, ਕਹਿਣ ਲੱਗੇ ਹੋ ਭਾਈ ਬੇਦੀਓ ਅਸੀਂ ਇੱਥੇ ਰਹਿਣ ਨਹੀਂ ਆਏ, ਜੇ ਰਹਿਣਾ ਹੁੰਦਾ ਤੇ ਸਾਡੇ ਪਿਤਾ ਜੀ ਦੇ ਕਈ ਪਿੰਡਾਂ ਦੀ ਜ਼ਮੀਨ ਰਾਏ ਭੋਏ ਦੀ ਤਲਵੰਡੀ ਹੈ, ਅਸੀਂ ਉੱਥੇ ਹੀ ਵਾਹ ਲੈਣੀ ਸੀ, ਉਹ ਜ਼ਮੀਨਾਂ ਬਹੁਤ ਸਨ ਸਾਡੇ ਕੋਲ, ਅਸੀਂ ਇੱਥੇ ਵਸਣ ਵਾਸਤੇ ਜਾਂ ਇੱਥੇ ਰਹਿਣ ਵਾਸਤੇ ਨਹੀਂ ਆਏ।
ਕੋ ਦਿਨ ਬਸੈ ਆਨ ਥਲ ਫਿਰੈ।
ਅਸੀਂ ਤਾਂ ਕੁਝ ਕੁ ਦਿਨ ਰਹਿਣਾ ਇੱਥੇ, ਤੇ ਕੁਝ ਕੁ ਦਿਨ ਇੱਥੇ ਰਹਿ ਕੇ ਇੱਥੋਂ ਅਸੀਂ ਹੋਰ ਥਾਂ ਤੇ ਚਲੇ ਜਾਣਾ, ਕਿਸੇ ਹੋਰ ਜਗ੍ਹਾ ਤੇ ਜਾ ਕੇ ਵਿਚਰਨਾ, ਅਸੀਂ ਪੱਕਾ ਟਿਕਾਣਾ ਕਿਤੇ ਪਾ ਕੇ ਨਹੀਂ ਰਹਿੰਦੇ।
ਨਹੀਂ ਸ਼ਰੀਕਨ ਸੰਗ ਸ਼ਰੀਕੇ ਸਜੀ ਲਾਲਸਾ ਨਾਇਨ ਨਿਕੇ,
ਸਾਡਾ ਸ਼ਰੀਕਾਂ ਨਾਲ ਕੋਈ ਸ਼ਰੀਕਾ ਨਹੀਂ। ਜੇ ਤੁਸੀਂ ਸਾਡੇ ਸ਼ਰੀਕ ਹੋ ਤੇ ਤੁਹਾਡੇ ਨਾਲ ਸਾਡਾ ਕੋਈ ਸ਼ਰੀਕਾ ਨਹੀਂ। ਅਸੀਂ ਸ਼ਰੀਕਾ ਛੱਡ ਹੀ ਦਿੱਤਾ, ਦਾਅਵੇਦਾਰੀਆਂ ਛੱਡ ਹੀ ਦਿੱਤੀਆਂ ਨੇ। ਅਸੀਂ ਤਾਂ ਨਿਰਸ਼ਰੀਕ ਹੋ ਕੇ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ। ਸਾਡੇ ਮਨ ਚ ਕੋਈ ਲਾਲਸਾ ਨਹੀਂ ਕਿਸੇ ਜ਼ਮੀਨ ਦੀ, ਕਿਸੇ ਜਾਇਦਾਦ ਦੀ, ਕਿਸੇ ਪ੍ਰਕਾਰ ਦੀ ਕੋਈ ਲਾਲਸਾ ਸਾਡੇ ਅੰਦਰ ਨਹੀਂ ਰਹੀ।
ਸੁਣ ਬੇਦੀਆਂ ਕੋਪ ਕਰ ਕਹਿਓ, ਇਹ ਦੁਵਦਾਲ ਸਭਨੇ ਅਮ ਲਿਓ।
ਇਹ ਸੁਣ ਕੇ ਉਹ ਬੇਦੀ ਬੜੇ ਕੁਰਖਤ ਸੀ, ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਜੀ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਤੁਹਾਡੇ ਦਾਅ ਪੇਚਾਂ ਨੂੰ, ਸਾਨੂੰ ਭੋਲੇ ਨਾ ਸਮਝੋ, ਅਸੀਂ ਵੀ ਦੁਨੀਆਂ ਗੜੀ ਹੋਈ ਹੈ, ਵੇਖੀ ਹੋਈ ਹੈ, ਅਸੀਂ ਵੀ ਚੰਗੀ ਤਰ੍ਹਾਂ ਵੇਖਿਆ ਹੋਇਆ ਦੁਨੀਆਂ ਨੂੰ ਫਿਰ ਕੇ, ਤੇ ਤੁਸੀਂ ਸਾਨੂੰ ਮੂਰਖ ਨਾ ਬਣਾਓ, ਅਸੀਂ ਤੁਹਾਡੇ ਦਾਅ ਚੰਗੀ ਤਰ੍ਹਾਂ ਸਮਝਦੇ ਹਾਂ, ਜਾਣਦੇ ਹਾਂ।
ਮਿਲ ਅਪਣਾਏ ਲੈਣਗੇ ਕੇ ਬਣੇ ਸਾਇਕ ਤੋਂ ਸਭ ਤੇ।
ਤੁਸੀਂ ਇੱਥੇ ਰਹੋਗੇ ਦੋ ਚਾਰ ਦਿਨ ਇੱਥੇ ਰਹੋਗੇ ਤੇ ਇੱਥੋਂ ਦੇ ਪਿੰਡ ਦੇ ਬਹੁਤੇ ਬੰਦਿਆਂ ਨੂੰ ਤੁਸੀਂ ਆਪਣੇ ਨਾਲ ਜੋੜ ਲੋਗੇ, ਰਿਸ਼ਤੇਦਾਰ ਜਿਹੜੇ ਤੁਹਾਡੇ ਸੰਬੰਧੀ ਨੇ ਇੱਥੇ ਉਹਨਾਂ ਨੂੰ ਮਿਲ ਕੇ ਅਪਣਾ ਲੋਗੇ, ਵੀ ਤੁਸੀਂ ਮੇਰੇ ਪੱਖ ਦੀ ਗੱਲ ਕਰੋ, ਤੇ ਉਹਨਾਂ ਨੂੰ ਅਪਣਾ ਕੇ ਉਹ ਫਿਰ ਤੁਹਾਡੀ ਸਹਾਇਤਾ ਕਰਨਗੇ, ਮੁੜ ਕੇ ਉਹ ਤੁਹਾਡੀ ਮਦਦ ਵਿੱਚ ਆ ਕੇ ਖਲੋ ਜਾਣਗੇ, ਤੁਹਾਡੇ ਪੱਖ ਦੀ ਗੱਲ ਕਰਨਗੇ।
ਯਾ ਤੇ ਅਬੈ ਉਸਾਵਨ ਕਰੇ ਤੋ ਬਚ ਪਰ ਨ ਭਰੋਸਾ ਧਰੇ।
ਅਸੀਂ ਤਾਂ ਤੁਹਾਨੂੰ ਹੁਣੇ ਹੀ ਉਠਾਵਾਂਗੇ ਇੱਥੇ, ਅਸੀਂ ਨੀ ਤੁਹਾਨੂੰ ਇੱਥੇ ਬਹਿਣ ਦੇਣਾ, ਰਾਤ ਨੀ ਰਹਿਣ ਦੇਣਾ ਤੁਹਾਨੂੰ ਇੱਥੇ, ਜੋ ਕਿ ਇੱਥੇ ਤੁਸੀਂ ਰਹਿ ਗਏ ਤੇ ਬਾਕੀ ਜਿਹੜੇ ਹੋਰ ਬੇਦੀ ਨੇ ਉਹਨਾਂ ਨੂੰ ਆਪਣੇ ਵੱਲ ਕਰ ਲੋਗੇ ਤੇ ਸਾਡੇ ਖਿਲਾਫ਼ ਗੱਲ ਕਰੋਗੇ ਉਹਨਾਂ ਦੇ ਨਾਲ ਮਿਲ ਕੇ, ਅਸੀਂ ਤੁਹਾਨੂੰ ਇੱਥੋਂ ਉਠਾ ਦੇਵਾਂਗੇ, ਅਸੀਂ ਤੁਹਾਨੂੰ ਇੱਥੇ ਨਹੀਂ ਰਹਿਣ ਦੇਣਾ ਤੇ ਨਾ ਹੀ ਅਸੀਂ ਤੁਹਾਡੇ ਕਿਸੇ ਵਚਨ ਤੇ ਭਰੋਸਾ ਕਰਦੇ ਹਾਂ।
ਉੱਠੋ ਜਾਓ ਸੁਣ ਬਾਤ ਹਮਾਰੇ ਨਾ ਤਾਂ ਪੁੱਜ ਗਏ ਕਹਿ ਤੁਰਤ ਉਠਾਰੇ।
ਉੱਠੋ ਨਾਨਕ ਜੀ ਇੱਥੋਂ ਉੱਠ ਕੇ ਇੱਥੋਂ ਚਲੇ ਜਾਓ, ਇਸ ਜਗ੍ਹਾ ਨੂੰ ਤੱਜ ਕੇ ਛੱਡ ਕੇ, ਤੇ ਜੇ ਨਾ ਉੱਠੇ ਤੇ ਤੁਹਾਡੀ ਬਾਂਹ ਫੜ ਕੇ ਉਠਾਉਣਾ ਵੀ ਅਸੀਂ ਜਾਣਦੇ ਹਾਂ, ਤੇ ਅਸੀਂ ਤੁਹਾਡੀ ਬਾਂਹ ਫੜ ਕੇ ਉਠਾ ਕੇ ਇੱਥੋਂ ਆ ਤੁਹਾਨੂੰ ਉਠਾ ਕੇ ਟੋਰਾਂਗੇ।
ਸਭ ਸ਼੍ਰੀ ਨਾਨਕ ਬਾਤ ਬਖਾਨਾ ਤੋ ਵਿਰਸਾ ਘਰ ਨਿਜ ਡਿੱਡ ਜਾਨਾ।
ਇਹ ਸੁਣ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਉਹ ਭਾਈ ਤੁਸੀਂ ਆਪਣੇ ਘਰ ਨੂੰ ਪੱਕੇ ਵਿਰਸੇ ਭਾਵ ਮਾਲਕੀ ਦਾ ਜਾਣਦੇ ਹੋ ਵੀ ਸਾਡਾ ਘਰ ਹੈ, ਆ ਜਿਹੜੇ ਮਕਾਨ ਘਰ ਤੁਸੀਂ ਇੱਥੇ ਬਣਾਏ ਨੇ, ਜ਼ਮੀਨਾਂ ਜਾਇਦਾਦਾਂ ਇਕੱਠੀਆਂ ਕਰਕੇ ਕਹਿੰਦੇ ਹੋ ਮੇਰੀ ਹੈ, ਇਹਨੂੰ ਤੁਸੀਂ ਆਪਣੇ ਪੱਕੇ ਕਰਕੇ ਘਰ ਕਰਕੇ ਜਾਣਦੇ ਹੋ।
ਸੋ ਸਭ ਪੂਰ ਛਾਰ ਮਿਲ ਜਾਵੇ ਪੁਰ ਉਜੜੇ ਕਿਤ ਖੋਜ ਨਾ ਪਾਵੇ।
ਇਹ ਤਾਂ ਤੁਹਾਡਾ ਸਾਰਾ ਕੁਝ ਉਜੜ ਕੇ ਸਵਾਹ ਵਿੱਚ ਮਿਲ ਜਾਣ ਵਾਲਾ ਹੈ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਸਾਡੇ ਘਰ ਸਾਡਾ ਵਿਰਸਾ ਆਪਣਾ ਕਰਕੇ ਸਮਝਦੇ ਹੋ, ਇਹ ਤਾਂ ਸਾਰਾ ਕੁਝ ਉੱਡ ਕੇ ਸਵਾਹ ਚ ਮਿਲ ਜਾਣ ਵਾਲਾ ਹੈ, ਔਰ ਤੁਸੀਂ ਇੱਥੋਂ ਉਜੜ ਜਾਣਾ, ਇਹ ਸਾਰਾ ਨਗਰ ਉਜੜ ਜਾਣਾ, ਖੋਜਿਆ ਨੀ ਲੱਭਣਾ, ਜਿਵੇਂ ਕਹਿੰਦੇ ਨੇ ਨਾ ਪਾਲਿਆ ਨੀ ਥਿਆਣਾ, ਇਹ ਤੁਹਾਡਾ ਨਗਰ ਤਾਂ ਖੋਜਿਆ ਨੀ ਲੱਭਣਾ, ਇਹ ਤਾਂ ਸਾਰਾ ਉਜੜ
ਜਾਣਾ। ਉਹਨਾਂ
ਦੇ ਖਾਨ ਗੁਰੂ ਨਾਨਕ ਸਾਹਿਬ ਇਹ ਬਚਨ ਕਹਿ ਕੇ ਉੱਠ ਪਏ।
ਸ੍ਰੀ ਨਾਨਕ ਸਿੱਖਣ ਸੁਖ ਦਾਨੇ,
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁੱਖਾਂ ਦੇ ਦਾਤੇ, ਜਿਹੜੇ ਆਪਣੇ ਸਿੱਖਾਂ ਨੂੰ ਸੁੱਖ ਦੇਣ ਵਾਲੇ ਨੇ, ਮਹਾਰਾਜ ਜੀ ਏਦਾਂ ਦਾ ਇਹ ਬਚਨ ਕਹਿ ਕੇ ਵੀ ਤੁਹਾਡਾ ਪਿੰਡ ਹੀ ਸਾਰਾ ਉਜੜ ਜਾਣਾ, ਸਵਾਹ ਚ ਮਿਲ ਜਾਣਾ, ਇਹ ਬਚਨ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭੱਠੇ ਪਿੰਡ ਨਗਰ ਤੋਂ ਇਸ ਜਗ੍ਹਾ ਤੋਂ ਉੱਠ ਗਏ।
ਹੁਣ ਕੁਝ ਸਮਾਂ ਪਾਏ ਪੁਰ ਮਾਏ ਵਧੀ ਸਪਰਦਾ ਮਿਟੈ ਸੁਨਾਏ।
ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਹੋਏ ਹੋਣ, ਉਹ ਸਫਲ ਤਾਂ ਹੋਣੇ ਹੀ ਸੀ ਨਾ, ਕਹਿੰਦੇ ਕੁਝ ਸਮਾਂ ਪਾ ਕੇ ਗੁਰੂ ਸਾਹਿਬ ਦੇ ਬਚਨ ਪੂਰੇ ਹੋਏ, ਪਿੰਡ ਦੇ ਵਿੱਚ ਆਪਸ ਵਿੱਚ ਹੀ ਲੋਕਾਂ ਚ ਲੜਾਈ ਹੋ ਗਈ, ਆਪਸ ਵਿੱਚ ਇੱਕ ਦੂਜੇ ਨਾਲ ਸਪਰਧਾ ਵੱਧ ਗਈ, ਆਪਸ ਵਿੱਚ ਹੀ ਝਗੜ ਪਏ।
ਲੜ ਲੜ ਭਾਜੇ ਪੁਰ ਕੋ ਛੋਰ,
ਲੜ ਲੜ ਕੇ ਭੱਜ ਗਏ ਨਗਰ ਛੱਡ ਕੇ, ਸਾਰੇ ਆਪਣੇ ਵਸਦੇ ਰਸਦੇ ਘਰ ਛੱਡ ਕੇ ਦੌੜ ਗਏ।
ਅਰੇ ਉੱਥੇ ਸਭ ਕੋ ਇਸ ਠੋਰ,
ਉਦੋਂ ਦਾ ਥੇ ਬਣ ਗਿਆ ਇਹ ਨਗਰ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਦੋਂ ਦੀ ਇਹ ਥੇ ਬਣੀ ਹੋਈ ਹੈ ਜਗ੍ਹਾ, ਤੇ ਜਿੱਥੇ ਅਸੀਂ ਮੱਥਾ ਟੇਕਿਆ ਇੱਥੇ ਗੁਰੂ ਨਾਨਕ ਸਾਹਿਬ ਜੀ ਆ ਕੇ ਬੈਠੇ ਸਨ। ਇੱਥੇ ਬੈਠੇ ਸੀ ਜਦੋਂ ਬੇਦੀਆਂ ਨਾਲ ਬਚਨ ਹੋਇਆ ਸੀ, ਇੱਥੇ ਬਹਿ ਕੇ ਮਹਾਰਾਜ ਜੀ ਨੇ ਬਚਨ ਵਿਲਾਸ ਕੀਤੇ ਸੀ ਬੇਦੀਆਂ ਨਾਲ, ਇਹ ਉਹ ਜਗ੍ਹਾ ਹੈ ਜਿੱਥੇ ਅਸੀਂ ਵੰਦਨਾ ਕੀਤੀ ਹੈ।
ਸ੍ਰੀ ਹਰਗੋਬਿੰਦ ਗਾਤ ਸੁਣਾਏ ਸੁਣ ਸਗਰੇ ਨਿਜ ਸੀਸ ਨਿਵਾਏ।
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਏਦਾਂ ਇਹ ਸਾਰੀ ਕਥਾ ਆਦਿ ਗੁਰੂ ਗੁਰੂ ਨਾਨਕ ਸਾਹਿਬ ਦੀ ਸੁਣਾਈ ਤੇ ਸਤਿਗੁਰਾਂ ਦੀ ਇਹ ਸਾਰੀ ਗਾਥਾ ਸੁਣਾ ਕੇ ਸਾਰਾ ਇਤਿਹਾਸ ਸੁਣਾਇਆ ਤੇ ਸੰਗਤ ਨੇ ਸੁਣਿਆ। ਸੁਣ ਕੇ ਸਾਰਿਆਂ ਨੇ ਧੰਨ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਉਸ ਜਗ੍ਹਾ ਤੇ ਮੱਥਾ ਟੇਕਿਆ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਨਮਸਕਾਰ ਕਰਕੇ ਉੱਥੇ ਮੰਜੀ ਸਥਾਪਿਤ ਕੀਤੀ, ਗੁਰੂ ਨਾਨਕ ਸਾਹਿਬ ਦੀ ਯਾਦਗਾਰ ਬਣਾਈ।
ਤੇਰੇ ਘੜੀ ਜੁਗ ਬਾਰ ਬੌਰ ਸਿਦਾਰੇ ਦੋਏ ਕੋਸ ਜਮ ਚਲੇ ਅਗਾਰੇ।
ਇੱਕ ਘੜੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਬੈਠੇ ਰਹੇ, ਘੜੀ ਕੇ ਇੱਥੇ ਬਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਔਰ ਇੱਥੋਂ ਅੱਗੇ ਚੱਲ ਪਏ।
ਦੋਏ ਕੋਸ ਜਬ ਚਲੇ ਅਗਾਰੇ,
ਤਕਰੀਬਨ ਦੋ ਕੋਹ ਦੀ ਵਾਟ ਦਾ ਪੈਂਡਾ ਤੈਅ ਕਰਕੇ ਸਤਿਗੁਰੂ ਭੱਠੇ ਪਿੰਡ ਤੋਂ ਅੱਗੇ ਚੱਲੇ।
ਸ੍ਰੀ ਅਰਜਨ ਕੋ ਤੈ ਅਸਥਾਨ ਉਤਰ ਤੁਰੰਗ ਤੇ ਬੰਧਨ ਥਾਨ।
ਦੋ ਕੋਹ ਦੀ ਵਾਟ ਤੈਅ ਕਰਕੇ ਅੱਗੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦਾ ਪਵਿੱਤਰ ਸਥਾਨ ਆਇਆ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਉਸ ਪਵਿੱਤਰ ਸਥਾਨ ਤੇ ਸਤਿਗੁਰੂ ਜੀ ਉਤਰੇ। ਉਤਰ ਕੇ ਮਹਾਰਾਜ ਜੀ ਨੇ ਘੋੜੇ ਤੋਂ ਉਤਰ ਕੇ ਉਸ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਸਥਾਨ ਤੇ ਮੱਥਾ ਟੇਕਿਆ।
ਸਵਾ ਜਾਮ ਦਿਨ ਸਭ ਲੋਚਰਿਓ ਕੈ ਸਭੀਨ ਸੋ ਡੇਰਾ ਕਰਿਓ।
ਸਵਾ ਕਪਹਿਰ ਦਿਨ ਬਾਕੀ ਰਹਿੰਦਾ ਸੀ, ਆ ਜਿਹੜਾ ਹੁਣ ਟਾਈਮ ਚੱਲਦਾ ਇੰਨਾ ਕੁ ਸਮਾਂ ਸੀ, ਸਵਾ ਕਪਹਿਰ ਦਿਨ ਬਾਕੀ ਰਹਿੰਦਾ ਸੀ। ਸਤਿਗੁਰਾਂ ਨੇ ਬਚਨ ਕੀਤਾ ਸਾਰਿਆਂ ਨੂੰ ਵੀ ਅੱਜ ਡੇਰਾ ਇਸੇ ਜਗ੍ਹਾ ਤੇ ਕਰੋ, ਇਹ ਪੰਜਵੇਂ ਪਾਤਸ਼ਾਹ ਦਾ ਸਥਾਨ ਹੈ, ਅੱਜ ਰਾਤ ਆਪਾਂ ਇੱਥੇ ਹੀ ਰਹਾਂਗੇ, ਕੱਲ ਨੂੰ ਇੱਥੋਂ ਚਾਲੇ ਪਾਵਾਂਗੇ। ਤੋ ਸਾਰੀ ਸੰਗਤ ਨੇ ਨਾਲ ਜਿੰਨੇ ਸਿਪਾਹੀ ਸੂਰਮੇ ਸਨ ਸਭ ਨੇ ਉੱਥੇ ਹੀ ਡੇਰਾ ਕੀਤਾ ਹੈ।
ਆ ਗਿਆ ਦਈ ਆਹਾਰ ਕਰਨ ਕੇ ਕਰੀ ਦੂਰ ਜਿਨ ਕੋ ਮਤ ਨਰਨ ਕੇ।
ਸਤਿਗੁਰਾਂ ਨੇ ਹੁਕਮ ਕੀਤਾ ਲਾਂਗਰੀਆਂ ਨੂੰ ਵੀ ਲੰਗਰ ਪ੍ਰਸ਼ਾਦਾ ਰਾਤ ਦਾ ਤਿਆਰ ਕਰੋ। ਲੰਗਰ ਪ੍ਰਸ਼ਾਦਾ ਲਾਂਗਰੀ ਤਿਆਰ ਕਰਨ ਲੱਗ ਪਏ। ਐਸੇ ਸਤਿਗੁਰੂ ਜਿਨ੍ਹਾਂ ਨੇ ਇੱਕ ਨਹੀਂ ਦੋ ਨਹੀਂ ਲੱਖਾਂ ਜੀਵਾਂ ਦੀ ਮਾੜੀ ਮਤ ਦੂਰ ਕੀਤੀ ਹੈ, ਲੱਖਾਂ ਦੀ ਦੁਰਮਤ ਸਤਿਗੁਰਾਂ ਨੇ ਦੂਰ ਕਰਕੇ ਉਹਨਾਂ ਅੰਦਰ ਗੁਰਮਤ ਦਾ ਪ੍ਰਕਾਸ਼ ਕੀਤਾ ਹੈ।
ਬੈਠੇ ਲੱਗਿਓ ਦੀਵਾਨ ਮਹਾਨੇ,
ਸਤਿਗੁਰੂ ਜੀ ਬੈਠ ਗਏ ਦੀਵਾਨ ਸੱਜ ਗਿਆ ਸ਼ਾਮ ਦਾ।
ਪੂਜਨ ਕੀਨੇ ਗੁਰ ਤਲ ਭਾਨੇ,
ਭਾਈ ਭਾਨਾ ਜੀ ਲਾਗੇ ਬੈਠੇ ਸਨ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ।
ਪੁਰ ਉਜਾੜ ਕੁਛ ਦੂਰ ਦਿਖਾਏ ਸ੍ਰੀ ਅਰਜਨ ਸਥਲ ਆਏ।
ਭਾਈ ਭਾਨਾ ਜੀ ਪੁੱਛਣ ਲੱਗੇ ਕਹਿੰਦੇ ਮਹਾਰਾਜ ਜੀ ਵੀ ਇਹ ਜਿਹੜਾ ਨਗਰ ਸਾਹਮਣੇ ਉਜੜਿਆ ਹੋਇਆ ਉਹ ਕੁਝ ਦੂਰੀ ਤੇ ਹੈ, ਸਾਹਮਣੇ ਇੱਕ ਨਗਰ ਸੀ ਉਜੜਿਆ ਹੋਇਆ ਸੀ ਫਿਰ ਬਣਿਆ ਹੋਇਆ ਸੀ। ਮਹਾਰਾਜ ਜੀ ਸਾਹਮਣੇ ਦੂਰ ਕੋ ਇੱਕ ਨਗਰ ਹੈ ਉਜੜਿਆ ਹੋਇਆ ਹੈ, ਵੀ ਨਗਰ ਤਾਂ ਉੱਥੇ ਹੈ, ਗੁਰੂ ਸਾਹਿਬ ਦਾ ਸਥਾਨ ਇਸ ਜਗ੍ਹਾ ਤੇ ਹੈ, ਕੁਝ ਦੂਰੀ ਤੇ ਹੈ, ਕੁਝ ਫਰਕ ਤੇ ਹੈ, ਤੇ ਭਲਾ ਸਤਿਗੁਰੂ ਗੁਰੂ ਅਰਜਨ ਸਾਹਿਬ ਇਸ ਜਗ੍ਹਾ ਤੇ ਕਿਵੇਂ ਆਏ ਸੀ, ਉਹਨਾਂ ਨੂੰ ਨਗਰ ਵਿੱਚ ਜਾਣਾ ਚਾਹੀਦਾ ਸੀ, ਉਹ ਨਗਰ ਤੋਂ ਬਾਰ ਬਾਰ ਇੱਥੇ ਭਲਾ ਕਿਉਂ ਆ ਕੇ ਬੈਠੇ, ਇੱਥੇ ਉਹਨਾਂ ਨੇ ਕਿਉਂ ਚਰਨ ਪਾਏ।
ਸੁਣ ਗੁਰ ਬਿਧੀਏ ਔਰ ਨਿਆਰਾ ਉਤੇ ਸੰਗ ਤੁਮ ਕਰੋ ਉਜਾ ਉਚਾਰਾ।
ਜਦੋਂ ਭਾਈ ਭਾਨਾ ਜੀ ਨੇ ਪੁੱਛਿਆ ਨਾ ਛੇਵੇਂ ਪਾਤਸ਼ਾਹ ਨੂੰ, ਤੇ ਭਾਈ ਬਿਧੀ ਚੰਦ ਜੀ ਲਾਗੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਵੱਲ ਵੇਖਿਆ, ਕਹਿੰਦੇ ਭਾਈ ਬਿਧੀ ਚੰਦ ਜੀ ਤੁਸੀਂ ਸੁਣਾਓ ਇੱਥੋਂ ਦਾ ਇਤਿਹਾਸ, ਕਿਉਂਕਿ ਤੁਸੀਂ ਉਦੋਂ ਨਾਲ ਸੀ ਜਦੋਂ ਗੁਰੂ ਅਰਜਨ ਸਾਹਿਬ ਨੇ ਇਸ ਜਗ੍ਹਾ ਤੇ ਚਰਨ ਪਾਏ ਸਨ। ਉਸ ਵੇਲੇ ਭਾਈ ਬਿਧੀ ਚੰਦ ਜੀ ਤੁਸੀਂ ਨਾਲ ਆਏ ਸੀ, ਇਸ ਕਰਕੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ, ਉਹ ਸਾਰਾ ਇਤਿਹਾਸ ਆਪਣੇ ਨੇਤਰਾਂ ਨਾਲ ਵੇਖਿਆ, ਤੁਸੀਂ ਦੱਸੋ ਵੀ ਗੁਰੂ ਸਾਹਿਬ ਨਗਰ ਚ ਕਿਉਂ ਨੀ ਗਏ, ਨਗਰ ਉਜੜਿਆ ਹੋਇਆ ਸਾਹਮਣੇ, ਤੇ ਨਗਰ ਤੋਂ ਬਾਹਰ ਇੱਥੇ ਕੁਝ ਦੂਰੀ ਤੇ ਸਤਿਗੁਰਾਂ ਨੇ ਡੇਰਾ ਭਲਾ ਕਿਉਂ ਕੀਤਾ ਸੀ, ਉਹ ਇਤਿਹਾਸ ਭਾਈ ਬਿਧੀ ਚੰਦ ਜੀ ਤੁਸੀਂ ਸਰਵਣ ਕਰਾਓ।
ਆਏ ਸਮਾਨੀ ਬੈਨ ਅਲਾਏ ਵਿਚਰਤ ਸ੍ਰੀ ਅਰਜਨ ਇਸ ਆਏ।
ਸਤਿਗੁਰਾਂ ਦੀ ਆਗਿਆ ਮੰਨ ਕੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਬੋਲੇ, ਕਹਿਣ ਲੱਗੇ ਗਰੀਬਨ ਬਾਜ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਇਲਾਕੇ ਚ ਵਿਚਰ ਰਹੇ ਸਨ ਬਹੁਤ ਸਾਰੇ ਨਗਰਾਂ ਨੂੰ ਪਵਿੱਤਰ ਕਰਦਿਆਂ, ਪੰਜਵੇਂ ਪਾਤਸ਼ਾਹ ਜੀ ਇਸ ਜਗ੍ਹਾ ਤੇ ਇਸ ਨਗਰ ਵਿਚ ਆਏ ਸਨ।
ਪੰਚ ਸਿੱਖ ਹਮ ਗੁਰ ਕੇ ਸਾਥ بیٹھے سل جب نات
پنجویں پاتشاہ گرو ارجن صاحب جی اتنے آئے سی اسی پانچ سکھ سی انہوں دے نال ایک میں سی بھائی جیٹھا جی پیڑا جی لنگا جی بھائی پرانا جی ادا اسی پانچ سکھ سی ستگراں دے نال جدوں مہاراج جی اس جگہ تے آ کے بیٹھے سن
امرت ہوتی سیت بو پر
مہاراج جی ادوں سردی دے دن سن سردی بڑی کڑاکے دی پی رہی سی بہت زیادہ ٹھنڈ سی
تن جو تپون بے تن ٹھر
تے مینہ بھی پیندا سی ماڑا ماڑا کڑیاں بھی پیندیاں سی تے ٹھنڈ بڑی سی سردی بڑی سی تے مینہ پین نال بہت زیادہ ٹھنڈی پون ٹھنڈی ہوا جڑی ٹھاری والی جڑی شریر نو ٹھار دی جاندی سی او ہوا ایتھے چل رہی سی
ہم پنچوں مل بنا اچارے چلو آپ اٹھ پوئے مجارے
اسی ستگرا نو پنجا نے بینتی کیتی ستگرو ایتھے بیٹھے سن اسی بینتی کیتی مہاراج جی ٹھنڈ بہت ہے سردی بہت زیادہ ہے تے آپا اٹھیے آ سامنے نگر دسدا اتنے نگر چ چل کے کتے آسن لائیے سامنے نگر سی جڑا ہن اجڑیا ہویا سی جدو چھویں پاتشاہ آئے ادو نگر اجڑیا ہویا سی کہندے مہاراج یہ نگر ادو کوک وسدا سی بڑا سندر سی تے اسی پنجویں پاتشاہ نو بینتی کیتی مہاراج جی سردی بہت ہے آپا یہ جڑا سامنے نگر ہے اتھے چل کے رات ڈیرا کریے
سن گور کہو دور کچھ جانا بس ہے دوشت جن پاؤ بہینے
سن کے گرو ارجن صاحب پنجویں پاتشاہ جی کہن لگے بھی نگر تھوڑی دوری تے ہے تے نالے اس نگر دے وچ جڑے لوک نے او پریم تو سکھنے نے انہاں دے من تے کسے گرو پیر پرتی کوئی پیار نہیں ہے پریم نہیں ہے اے نگر والے جڑے لوگ نے پریم تو بھی ہونے ہن
جانے پرما متینے
اور اے جانیا جاندا بھی اے بڑے ماڑی مت والے نے اس نگر چ لوگ
ہن ہم کہو تنگ آواز ایک جن واس کرے نس بات
جدو ستگرا نے سانو اے بچن کہے اسی سن کے کیا مہاراج جی اسی کیڑا کسے دے گھر رہنا پنڈا دے وچ سراواں بھی ہندیاں نے دھرمشالاواں بنیاں ہندیاں نے اسی انہاں دے پنڈ جا کے پتہ کر لینے بھی جے کوئی دھرمشالہ ہووے جا کوئی سراں ہووے اوتھے جا کے اسی رات کٹنی اگلے دن اتھوں چلے جاواں گے
ستگر کرو پرتھم تم جئیے ایک ستھان پن ہم ٹگ آئیے
ستگرو گرو ارجن صاحب نے کہا کہ پہلا تسی جا کے پنڈ چ ویکھاؤ نرنا کر لو بھی کوئی جگہ ہے بھی رہن واسطے پھر ساڈے کول آ جانا تے سانو دس دینا پھر اسی اٹھ کے ٹر پواں گے اس جگہ تے پہلا تسی پنڈ چ جا کے چنگی طرح پڑچول کر کے نرنا کر کے آؤ کہ پنڈ چ کوئی ایہو جی جگہ ہے جتھے آپا رات رہ سکیے
سن آئے اس کو پوری سدارے دیکھے سندر سدن چبارے
ستگراں دی آگیا سن کے بھائی بدھی چند جی کہندے اسی پنڈ چلے گئے پنڈ جا کے اسی ویکھیا کہ بڑے بڑے سونے چوبارے بنے جننے مکان سی سارے تے چوبارے بڑے بڑے سندر چوبارے بنے ہوئے سن او جا کے اسی پنڈ تے نگا مار کے ویکھیا
میں بسرام کرن کو تھان کنو بچھائے نہ کیے سنمان
اسی بہت لوکاں نو پچھیا بھی اسی رات کٹنی ہے سانو کوئی چوبارے ٹکٹ دا کمرہ ہی دے دیو ستگراں دے سمیت رات کٹانگے کل نو چلے جاواں گے سردی بہت ہے پر مہاراج پنڈ والے لوگ کہو جے نکمے سن ایہو جے ناستک سن کہ کسے نے نہیں آکھیا بھی تسی رات رہو ایتھے کسے نے سانو رہن واسطے جگہ نہیں دتی وشرام کرن واسطے کسے نے کوئی اپنا کمرہ مکان نہیں دتا
سب ستگر تو آن سنائے
اسی واپس آ گئے چل کے گرو ارجن صاحب کول تے آ کے پنجویں پاتشاہ جی مہاراج جی نوں انہاں لوکاں دی ساری برتی جڑی انہاں دی منو برتی سی منو دشا سی او لوکاں دے جڑے جواب سن او آ کے اسی پنجویں پاتشاہ جی نو سنائے
پرن فوہار لگی کٹے آئے
اودوں فوہار بھی لگ گئی ادھر میہ پینا شروع ہو گیا سردی بہت زیادہ سی ادھروں میہ پینا شروع ہو گیا کن من شروع ہو گئی
سب شری ارجن بات اچارو ایک بس ہے ایتھا مم پیارو
مہاراج جی کہن لگے پائیے پنڈ چ نہیں آپاں نوں رہن نوں جگہ ملنی چلو ہن میہ بھی شروع ہو گیا ہے آ ایتھے نال ایک چھوٹی جی چھپری بنی ہوئی ہے ایتھے ساڈا پیار والا ایک سکھ رہندا ہے ساڈا ایکو پیارا رہندا ہے ایتھے بار بار چھپری چ رہندا ہے ਇਹ ਸਾਡਾ ਪਿਆਰ ਵਾਲਾ ਸਿੱਖ ਹੈ,
ਜਿਸ ਠਿਕ ਬਸੈ ਮੋਏ ਮਨ ਪਾਇਓ,
ਤੇ ਉਹਦੇ ਕੋਲ ਚੱਲ ਕੇ ਰਹਿੰਦੇ ਆ, ਰਾਤ ਆਪਾਂ ਕੱਟਣੀ ਆ ਉਹਦੇ ਕੋਲ ਰਾਤ ਕੱਟ ਲੈਂਦੇ ਆ, ਇਹ ਸਾਡੇ ਮਨ ਨੂੰ ਭਾਉਂਦਾ ਹੈ।
ਅਰੇ ਪ੍ਰੇਮ ਜਿਸ ਐਂਚ ਮੰਗਾਇਓ,
ਤੇ ਉਹਨੇ ਸਾਨੂੰ ਪ੍ਰੇਮ ਕਰਕੇ ਖਿੱਚ ਕੇ ਬੁਲਾਇਆ, ਉਹਦੇ ਪ੍ਰੇਮ ਦੇ ਖਿੱਚੇ ਹੋਏ ਤਾਂ ਅਸੀਂ ਇੱਥੇ ਆਇਆ, ਨਹੀਂ ਤਾਂ ਅਸੀਂ ਇੱਥੇ ਆਉਣਾ ਕਿਉਂ ਸੀ? ਇਹ ਪਿੰਡ ਚ ਜਾਣ ਦੀ ਲੋੜ ਨੀ ਸਾਨੂੰ, ਆ ਪਿੰਡ ਤੋਂ ਬਾਹਰ ਛਪਰੀ ਹੈ, ਉਹ ਛਪਰੀ ਦੇ ਵਿੱਚ ਸਾਡਾ ਉਹ ਪ੍ਰੇਮੀ ਸਿੱਖ ਬੈਠਾ ਹੈ, ਜਿਹੜਾ ਅਰਦਾਸਾਂ ਕਰਕੇ ਕਈ ਦਿਨਾਂ ਤੋਂ ਬੁਲਾ ਰਿਹਾ ਹੈ, ਹੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮੈਨੂੰ ਦਰਸ਼ਨ ਦਿਓ, ਦਰਸ਼ਨ ਦਿਓ, ਦਰਸ਼ਨ ਦਿਓ, ਬਾਰ ਬਾਰ ਮੰਗ ਕਰ ਰਿਹਾ। ਆਪਾਂ ਉਹਦੀ ਭਾਵਨਾ ਚੱਲ ਕੇ ਪੂਰੀ ਕਰਨੀ ਆ, ਉਹਦੇ ਵਾਸਤੇ ਹੀ ਅਸੀਂ ਚੱਲ ਕੇ ਆਏ ਹਾਂ।
ਉੱਠ ਸਗਰੇ ਤਿਸ ਨਿਕਟ ਸਿਧਾਏ, ਭਗਨ ਛਾਪਰੀ ਪਰ ਤਿਣ ਛਾਏ।
ਸੁਣ ਕੇ ਅਸੀਂ ਸਾਰੇ ਉੱਠ ਕੇ ਗੁਰੂ ਅਰਜਨ ਸਾਹਿਬ ਨਾਲ ਉਹਦੇ ਕੋਲ ਚੱਲੇ ਗਏ, ਬਿਲਕੁਲ ਨੇੜੇ ਇੱਕ ਟੁੱਟੀ ਜੀ ਛਪਰੀ ਸੀ, ਛਪਰੀ ਵੀ ਕੋਈ ਬਹੁਤੀ ਚੰਗੀ ਨਹੀਂ ਸੀ ਬਣੀ ਹੋਈ, ਟੁੱਟੀ ਜੀ ਇੱਕ ਛਾਪਰੀ ਬਣੀ ਹੋਈ ਸੀ।
ਪਰਮ ਸੰਤ ਸਿੱਖ ਹੈ ਮਾਨਾਮ, ਜੋ ਸਤ ਨਾਮ ਜਪੈ ਸਭ ਜਾਮ।
ਉਸ ਛਾਪਰੀ ਦੇ ਵਿੱਚ ਘਾਹ ਦੀ ਕੱਖਾਂ ਦੀ ਬਣੀ ਹੋਈ ਛਪਰੀ ਸੀ ਟੁੱਟੀ ਹੋਈ, ਉਹਦੇ ਵਿੱਚ ਇੱਕ ਮਹਾਨ ਪਰਮ ਸੰਤ ਰਹਿੰਦਾ ਸੀ ਜਿਹਦਾ ਨਾਂ ਸੀ ਭਾਈ ਹੇਮਾ। ਭਾਈ ਸਾਹਿਬ ਭਾਈ ਵਿਧੀ ਚੰਦ ਜੀ ਉਹ ਸਾਰੀ ਕਥਾ ਸੁਣਾ ਰਹੇ ਨੇ ਵੀ ਇੱਥੇ ਜਦੋਂ ਆਏ, ਇੱਥੋਂ ਉੱਠ ਕੇ ਉਹ ਛਪਰੀ ਚ ਗਏ ਸੀ ਗੁਰੂ ਅਰਜਨ ਸਾਹਿਬ। ਉਹ ਛਪਰੀ ਦੇ ਵਿੱਚ ਇੱਕ ਪਰਮ ਸੰਤ ਮਹਾਨ ਪੁਰਖ ਭਾਈ ਹੇਮਾ ਜੀ ਰਹਿੰਦੇ ਸਨ,
ਜੋ ਸਤਨਾਮ ਜਪੈ ਸਭ ਜਾਮ।
ਇਕੱਠੇ ਪੈਰ ਵਾਹਿਗੁਰੂ 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 ਦਾ ਜਾਪ ਜਪਦੇ ਸਨ।
ਫਟੀ ਕਾਮਰੀ ਉੱਪਰ ਲੀਨ,
ਫਟੀ ਜੀ ਕੰਬਲੀ ਉਹਨਾਂ ਨੇ ਆਪਣੇ ਸਰੀਰ ਉੱਤੇ ਲਈ ਹੋਈ ਸੀ।
ਸਤ ਅੰਨ ਪ੍ਰੇਮ ਮਨ ਕੀਨ,
ਚੱਕੀ ਪੀ ਰਹੇ ਸੀ, ਚੱਕੀ ਸੀ ਉਹਨਾਂ ਦੇ ਕੋਲ, ਉਹਦੇ ਚੋਂ ਕਣਕ ਪੀ ਰਹੇ ਸੀ, ਆਟਾ ਪੀਸ ਰਹੇ ਸਨ।
ਦੇਖ ਸਿੱਖ ਕੋ ਭਏ ਪ੍ਰਸੰਨ, ਕਹਿਓ ਸੰਤ ਹਰ ਕੇ ਨਿਤ ਧੰਨ।
ਪਾਤਸ਼ਾਹ ਨੇ ਵੇਖਿਆ ਭਾਈ ਹੇਮਾ ਜੀ ਚੱਕੀ ਪੀ ਰਹੇ ਸਨ, ਤੇ ਵੇਖ ਕੇ ਕੋਲ ਆਏ, ਸਤਿਗੁਰਾਂ ਆਖਿਆ ਧੰਨ ਨੇ ਗੁਰੂ ਕੇ ਸਿੱਖ, ਧੰਨ ਨੇ ਇਹੋ ਜਿਹੇ ਮਹਾਨ ਸੰਤ ਧੰਨ ਹਨ।
ਭਏ ਛਾਪਰੀ ਕਹਿ ਪ੍ਰਵੇਸ਼
ਕਰਕੇ ਸਤਿਗੁਰੂ ਜੀ ਉਹ ਛਪਰੀ ਦੇ ਵਿੱਚ ਪ੍ਰਵੇਸ਼ ਕਰ ਗਏ।
ਹੇਮਾ ਹੇਰਤ ਹਰਕ ਵਿਸ਼ੇਸ਼,
ਭਾਈ ਹੇਮੇ ਨੇ ਵੇਖਿਆ ਸਾਕਸ਼ਾਤ ਸਤਿਗੁਰੂ ਸਾਹਮਣੇ ਆਣ ਖਲੋਤੇ ਨੇ, ਮੈਂ ਤਾਂ ਅੰਦਰ ਧਿਆਨ ਧਾਰ ਕੇ ਬੈਠਾ ਸੀ, ਜਦੋਂ ਵੇਖਿਆ ਤੇ ਵੇਖਦਿਆਂ ਭਾਈ ਹੇਮੇ ਨੂੰ ਖੁਸ਼ੀ ਚੜ ਗਈ, ਚਾਉ ਚੜ ਗਿਆ, ਹੁਮਾ ਹੋ ਗਿਆ ਹਿਰਦੇ ਵਿੱਚ ਗੁਰੂ ਅਰਜਨ ਸਾਹਿਬ ਦੇ ਦੀਦਾਰ ਕਰਕੇ।
ਉੱਠ ਗੁਰ ਕੇ ਪਾਇਨ ਲਪਟਾਇਓ, ਡਾਰ ਕਾਮਰੀ ਤਰੇ ਬਿਤਾਇਓ।
ਭਾਈ ਹੇਮੇ ਨੇ ਉੱਠ ਕੇ ਬੜੀ ਛੇਤੀ ਨਾਲ, ਮੋਢੇ ਤੇ ਕੰਬਲੀ ਸੀ, ਗਰੀਬ ਸੀ ਨਾ, ਉਹੀ ਕੰਬਲੀ ਥੱਲੇ ਵਿਛਾ ਦਿੱਤੀ, ਤੇ ਥੱਲੇ ਵਿਛਾ ਕੇ ਪੰਜਵੇਂ ਪਾਤਸ਼ਾਹ ਨੂੰ ਉਸ ਕੰਬਲੀ ਤੇ ਬਿਠਾਇਆ, ਬੜੇ ਪਿਆਰ ਨਾਲ ਬਿਠਾ ਕੇ ਭਾਈ ਹੇਮੇ ਨੇ ਸਤਿਗੁਰਾਂ ਨੂੰ ਉਸ ਕੰਬਲੀ ਤੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ, ਵੰਦਨਾ ਕੀਤੀ।
ਪੱਗ ਪਖਾਰ ਚਰਨਾ ਮਿਤ ਲੀਨੋ,
ਮਹਾਰਾਜ ਜੀ ਦੇ ਚਰਨ ਧੋਏ ਬਿਠਾ ਕੇ ਗਰਮ ਜਲ ਦੇ ਨਾਲ, ਚਰਨ ਧੋਏ, ਸਰਦੀਆਂ ਦੇ ਦਿਨ ਸਨ, ਤੇ ਚਰਨ ਧੋ ਕੇ ਉਹ ਚਰਨ ਪੌਲ ਭਾਈ ਹੇਮਾ ਜੀ ਨੇ ਆਪਣੇ ਮੁਖ ਵਿਚ ਪਾਏ, ਪਾਉਂਦਿਆਂ ਸਾਰ ਅੰਦਰ ਆਨੰਦ ਵਰਤ ਗਿਆ।
ਦਰਸ਼ਨ ਕਰਤੇ ਆਨੰਦ ਮਨ ਪੀਨੋ,
ਸਤਿਗੁਰਾਂ ਦੇ ਦਰਸ਼ਨ ਕਰਕੇ ਭਾਈ ਹੇਮੇ ਦਾ ਮਨ ਆਨੰਦ ਨਾਲ ਭਰ ਗਿਆ, ਵਿਗਾਸ ਨਾਲ ਭਰ ਗਿਆ, ਸਤਿਗੁਰਾਂ ਦੇ ਦੀਦਾਰ ਕਰਕੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਸਤਿਗੁਰਾਂ ਦੇ ਦਰਸ਼ਨ ਕਰਕੇ ਤਨ ਮਨ ਨਿਹਾਲ ਨਿਹਾਲ ਹੋ ਉੱਠਿਆ ਹੈ।
ਜਾਚਿਓ ਅੰਨ ਸੰਚ ਜੋ ਧਰਿਓ, ਪੀਸ ਪਕਾਏ ਹਾਲ ਸੁਕਰਿਓ।
ਭਾਈ ਹੇਮਾ ਜੀ ਨੇ ਜਿਹੜਾ ਅੰਨ ਪੀਸਿਆ ਹੋਇਆ ਸੀ ਨਾ, ਆਟਾ ਪੀਸਿਆ ਹੋਇਆ, ਉਹਦੇ ਹੀ ਪ੍ਰਸ਼ਾਦੇ ਤਿਆਰ ਕੀਤੇ, ਬੜੀ ਭਾਵਨਾ ਨਾਲ, ਰਾਤ ਦਾ ਸਮਾਂ ਸੀ, ਉਹਦੇ ਹੀ ਪ੍ਰਸ਼ਾਦੇ ਤਿਆਰ ਕਰਕੇ, ਜਿਵੇਂ ਸੁੱਕੇ ਰੁੱਖੇ ਮਿੱਸੇ ਬਣੇ, ਉਹ ਪ੍ਰਸ਼ਾਦੇ ਤਿਆਰ ਕਰਕੇ ਸਤਿਗੁਰਾਂ ਦੇ ਛਕਣ ਵਾਸਤੇ ਰੱਖੇ।
ਬਿਨਾ ਭਨੀ ਗੁਰ ਕੋ ਅਚਵਾਯੋ, ਹਮ ਕੋ ਦੀਨ ਸਕਲ ਤਬ ਖਾਯੋ।
ਉਸ ਵੇਲੇ ਸਤਿਗੁਰੂ ਜੀ ਦੇ ਚਰਨਾਂ ਚ ਬੇਨਤੀ ਕਰਕੇ ਉਹਨੇ ਪ੍ਰਸ਼ਾਦਾ ਭੇਟ ਕੀਤਾ, ਮਹਾਰਾਜ ਅੰਗੀਕਾਰ ਕਰੋ। ਭਾਈ ਵਿਧੀ ਚੰਦ ਜੀ ਕਹਿੰਦੇ ਸਤਿਗੁਰਾਂ ਦੇ ਸਮੇਤ ਅਸੀਂ ਪੰਜਾਂ ਨੇ ਵੀ ਉਹ ਪ੍ਰਸ਼ਾਦਾ ਛਕਿਆ। ਭਾਈ ਹੇਮੇ ਨੇ ਜਦੋਂ ਪ੍ਰਸ਼ਾਦਾ ਸਾਡੇ ਸਾਹਮਣੇ ਰੱਖਿਆ, ਅਸੀਂ ਸਭ ਨੇ ਛਕਿਆ, ਤੇ ਸਾਡੇ ਛਕਦਿਆਂ ਸਾਰ ਸੰਤਨ ਕਾ ਦਾਨਾ ਰੁੱਖਾ ਸੋ ਸਰਬ ਨਿਧਾਨ ਗ੍ਰਹਿ ਸਾਕਤ ਛਤ ਹੀ ਪ੍ਰਕਾਰ ਤੇ ਬਿਖੂ ਸਮਾਨ। ਮਹਾਂਪੁਰਖਾਂ ਸਾਧੂਆਂ ਦੇ ਘਰ ਦਾ ਰੁੱਖਾ ਸੁੱਖਾ ਵੀ ਖਾਲਸਾ ਜੀ 36 ਪ੍ਰਕਾਰ ਦੇ ਅੰਮ੍ਰਿਤਾਂ ਦੇ ਬਰਾਬਰ ਹੈ, ਸਾਰੇ ਖਜ਼ਾਨਿਆਂ ਦੇ ਤੁਲ ਹੈ। ਤੇ ਸਾਕਤ ਬੰਦੇ ਦੇ ਘਰ 36 ਪ੍ਰਕਾਰ ਦੇ ਪਕਵਾਨ ਬਣੇ ਹੋਣ ਤੇ ਉਹ ਜ਼ਹਿਰ ਦੇ ਸਮਾਨ ਨੇ, ਜ਼ਹਿਰ ਦੇ ਤੁਲ ਨੇ। ਇਹਨਾਂ ਮਹਾਂਪੁਰਖਾਂ ਦਾ ਭਾਈ ਹੇਮੇ ਦਾ ਰਿਫਾ ਸਿੱਖਾ ਪ੍ਰਸ਼ਾਦਾ ਭਾਈ ਵਿਧੀ ਚੰਦ ਜੀ ਕਹਿੰਦੇ ਅਸੀਂ ਸਾਰਿਆਂ ਨੇ ਛਕਿਆ।
ਸੀਸ ਪ੍ਰਸ਼ਾਦ ਤਾਂ ਪੁੰਨ ਲੀਨਾ,
ਫਿਰ ਸਤਿਗੁਰੂ ਪੰਜਵੇਂ ਪਾਤਸ਼ਾਹ ਦਾ ਸੀਤ ਪ੍ਰਸ਼ਾਦ ਉਹ ਭਾਈ ਹੇਮਾ ਜੀ ਨੇ ਅੰਗੀਕਾਰ ਕੀਤਾ, ਉਹ ਭਾਈ ਹੇਮਾ ਜੀ ਨੇ ਲੈ ਕੇ ਛਕਿਆ।
ਘਰੇ ਪ੍ਰੇਮ ਤਿੰਨ ਖਾਵਨ ਕੀਨਾ,
ਭਾਈ ਹੇਮੇ ਨੇ ਬੜੇ ਭਾਰੀ ਪ੍ਰੇਮ ਨੂੰ ਹਿਰਦੇ ਚ ਧਾਰਨ ਕਰਕੇ ਉਹ ਪ੍ਰਸ਼ਾਦਾ ਸੀਤ ਪ੍ਰਸ਼ਾਦ ਛਕਿਆ ਹੈ।
ਗੁਰੂ ਚਰਨ ਚਾਪਤ ਗੁਣ ਗਾਵਤ,
ਸਤਿਗੁਰਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਦਾ, ਮੁੱਠੀ ਚਾਪੀ ਕਰਦਾ ਨਾਲੇ ਰਸਨਾ ਤੋਂ ਗੁਣ ਗਾਉਂਦਾ। ਹੇ ਗੁਰੂ ਅਰਜਨ ਸਾਹਿਬ ਦਇਆ ਨਿਧ ਕਿਰਪਾਲੂ, ਅੱਜ ਬੜੀ ਕਿਰਪਾ ਕੀਤੀ, ਅੱਜ ਬੜੀ ਦਇਆ ਕੀਤੀ ਹੈ, ਅੱਜ ਤੁਸੀਂ ਬੜਾ ਹੀ ਤਰਸ ਕੀਤਾ ਪਾਤਸ਼ਾਹ, ਮੈਂ ਨਚੀਜ ਨੂੰ ਚੀਜ ਕਰਨ ਵਾਸਤੇ ਆ ਪਹੁੰਚੇ ਹੋ।
ਕਰੀ ਕਿਰਪਾ ਮੋਹ ਪਰ ਹਰਖਾਵਤ,
ਅੱਜ ਮੇਰੇ ਤੇ ਅੱਜ ਬੜੀ ਕਿਰਪਾ ਕੀਤੀ, ਅੱਜ ਮੈਨੂੰ ਖੇੜਾ ਬਖਸ਼ ਦਿੱਤਾ, ਅੱਜ ਮੇਰੀ ਸਾਰੀ ਜ਼ਿੰਦਗੀ ਦੀ ਤਪੱਸਿਆ ਦਾ ਫਲ ਤੁਹਾਡੇ ਦਰਸ਼ਨਾਂ ਚੋਂ ਮੈਨੂੰ ਪ੍ਰਾਪਤ ਹੋ ਗਿਆ ਹੈ।
ਇਸ ਕੀ ਦਸ਼ਾ ਦੇਖ ਸ਼੍ਰੀ ਅਰਜਨ, ਸ਼ਬਦ ਉਚਾਰ ਕੀਨ ਤਈ ਛਿੰਨ,
ਉਸ ਭਾਈ ਹੇਮੇ ਦੀ ਦਸ਼ਾ ਵੇਖ ਕੇ, ਉਹਦੇ ਅੰਦਰ ਦਾ ਪ੍ਰੇਮ ਵੇਖ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਇੱਕ ਪਾਵਨ ਪਵਿੱਤਰ ਸ਼ਬਦ ਆਪਣੇ ਪਵਿੱਤਰ ਬੁਖਾਰ ਬਿੰਦ ਚ ਉਚਾਰਨ ਕੀਤਾ। ਮਹਾਰਾਜ ਸਾਹਿਬ ਜੀ ਬੋਲੇ, ਇਹ ਪਾਵਨ ਸ਼ਬਦ ਆਪਣੇ ਰਸਨਾ ਤੋਂ ਉਚਾਰਿਆ ਉਸ ਸਮੇਂ,
ਰਾਗ ਸੋਹੇ ਮਹੱਲਾ ਪੰਜਵਾ, ਭਲੀ ਸੁਆਵੀ ਛਾਪਰੀ ਜਾ ਮੈਂ ਗੁਣ ਗਾਏ।
ਰਾਗ ਸੋਹੀ ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸ਼ਬਦ, ਉਹ ਭਾਈ ਹੇਮੇ ਦਾ ਪ੍ਰੇਮ ਵੇਖ ਕੇ, ਉਹਦੀ ਭਾਵਨਾ ਵੇਖ ਕੇ, ਉਹਦੀ ਟੁੱਟੀ ਜੀ ਛਪਰੀ ਵਿਚ ਜਿੰਨਾ ਆਨੰਦ ਗੁਰੂ ਅਰਜਨ ਸਾਹਿਬ ਨੂੰ ਆ ਰਿਹਾ ਸੀ ਬਹਿ ਕੇ, ਉਹ ਆਨੰਦ ਗੁਰੂ ਅਰਜਨ ਸਾਹਿਬ ਨੇ ਆਪਣੇ ਪਵਿੱਤਰ ਬੁਖਾਰ ਬਿੰਦ ਚੋਂ ਉਚਾਰਨ ਕੀਤਾ। ਕਹਿੰਦੇ ਭਲੀ ਸੁਹਾਵੀ ਛਾਪਰੀ, ਆ ਛਪਰੀ ਭਲੀ ਹੈ, ਆ ਕੱਖਾਂ ਦੀ ਪੁੱਲੀ ਭਲੀ ਹੈ, ਸੁਹਾਵਣੀ ਹੈ, ਸੁਖਦਾਈ ਹੈ, ਜਿਹਦੇ ਵਿਚ ਬਹਿ ਕੇ ਹਰੀ ਦੇ ਗੁਣ ਗਾ ਰਹੇ ਹਾਂ, ਜਾਂ ਮੈਂ ਗੁਣ ਗਾਏ, ਜਿਹਦੇ ਵਿਚ ਬਹਿ ਕੇ ਪਰਮੇਸ਼ਰ ਦੇ ਗੁਣ ਗਾ ਰਹੇ ਹਾਂ, ਨਿਰੰਕਾਰ ਦੇ ਗੁਣ ਗਾ ਰਹੇ ਹਾਂ। ਇਹ ਛਪਰੀ ਸੁਹਾਵਣੀ ਹੈ, ਇਹ ਛਪਰੀ ਭਲੀ ਹੈ, ਇਹ ਆਨੰਦਦਾਇਕ ਹੈ, ਇਹ ਪਵਿੱਤਰ ਹੈ ਇਹ ਜਗ੍ਹਾ। ਖਾਲਸਾ ਜੀ, ਸਤਿਗੁਰੂ ਜੀ ਨੇ ਬਹੁਤ ਸਾਰੇ ਪ੍ਰਮਾਣ ਗੁਰਬਾਣੀ ਚ ਐਸੇ ਦਿੱਤੇ ਨੇ, ਉਹ ਘਰ ਪਵਿੱਤਰ ਨੇ, ਉਹ ਘਰ ਪਾਵਨ ਨੇ, ਉਹ ਛਪਰੀਆਂ, ਉਹ ਝੋਂਪੜੀਆਂ ਪਵਿੱਤਰ ਨੇ, ਜਿਨ੍ਹਾਂ ਝੋਂਪੜੀਆਂ ਵਿਚ ਛਪਰੀਆਂ ਥੱਲੇ ਬਹਿ ਕੇ ਕੋਈ ਪਰਮੇਸ਼ਰ ਦੀ ਬੰਦਗੀ ਕਰਦਾ, ਤੇ ਉਹ ਚਵਾਰੇ, ਉਹ ਪੱਕੇ ਤੌਲਹਾਰ, ਉਹ ਨਿਰਾਰਥ ਨੇ, ਜਿਨ੍ਹਾਂ ਵਿਚ ਬਹਿ ਕੇ ਪਰਮੇਸ਼ਰ ਦੀ ਬੰਦਗੀ ਕਰਨ ਦੀ ਬਜਾਏ ਲੋਕ ਮਨਮੁੱਖਾਂ ਵਾਲੇ ਭੈੜੇ ਕਰਮ ਕਰਦੇ ਨੇ, ਉਹ ਕਿਸੇ ਕੰਮ ਦੇ ਨੇ। ਅਗਲੀ ਪੰਕਤੀ ਉਚਾਰਦੇ ਨੇ,
ਕਿਤ ਹੀ ਕਾਮ ਨਾ ਤੌਲਹਾਰ ਜਿਤ ਹਰ ਬਿਸਰਾਏ।
ਸਾਹਮਣੇ ਪਿੰਡ ਜਿਹੜਾ ਥੇ ਬਣਿਆ ਹੋਇਆ ਸੀ ਨਾ ਉਸ ਵੇਲੇ ਛੇਵੇਂ ਪਾਤਸ਼ਾਹ ਦੇ ਸਮੇਂ, ਉਹ ਪਿੰਡ ਨੂੰ ਵੇਖ ਕੇ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਨੂੰ ਰਾਤ ਰਹਿਣ ਨਹੀਂ ਦਿੱਤਾ, ਕਹਿੰਦੇ ਅਸੀਂ ਇੱਥੇ ਰਹਿਣ ਨੂੰ ਜਗ੍ਹਾ ਨਹੀਂ ਦੇ ਸਕਦੇ, ਤੇ ਛਪਰੀ ਵਾਲੇ ਦਾ ਪ੍ਰੇਮ ਵੇਖੋ, ਇੱਕ ਕੱਖਾਂ ਦੀ ਕੁੱਲੀ ਵਾਲੇ ਦਾ ਪ੍ਰੇਮ ਵੇਖੋ, ਕਿੰਨਾ ਵਿਸ਼ਾਲ ਹਿਰਦਾ, ਉਹਦੇ ਹਿਰਦੇ ਚ ਕਿੰਨੀ ਜਗ੍ਹਾ ਹੈ ਤੇ ਸਤਿਗੁਰਾਂ ਨੂੰ ਉੱਥੇ ਨਿਵਾਸ ਕਰਾ ਰਿਹਾ। ਉਹ ਵੱਡੇ ਵੱਡੇ ਚਵਾਰਿਆਂ ਵਾਲਿਆਂ ਦੇ ਹਿਰਦੇ ਕਿੰਨੇ ਕੰਮ ਦਿਲੇ ਤੇ ਸੁੰਗੜਵੇਂ ਦਿਲ ਨੇ, ਕਿ ਜਿਨ੍ਹਾਂ ਨੇ ਰਹਿਣ ਵਾਸਤੇ ਥੋੜੀ ਜਿੰਨੀ ਜਗ੍ਹਾ ਵੀ ਸਤਿਗੁਰਾਂ ਨੂੰ ਰਾਤ ਨੂੰ ਨਹੀਂ ਦਿੱਤੀ, ਉਹਨਾਂ ਵੱਲ ਵੇਖ ਕੇ ਮਹਾਰਾਜ ਜੀ ਕਹਿੰਦੇ, ਆ ਜਿਹੜੇ ਪੱਕੇ ਧੌਲਹਾਰ, ਧੌਲਹਾਰ ਕਹਿੰਦੇ ਨੇ ਪੱਕੇ ਬਣੇ ਹੋਏ ਮਕਾਨਾਂ ਨੂੰ, ਆ ਜਿਹੜੇ ਧੌਲਹਾਰ ਨੇ, ਕਿਤ ਹੀ ਕਾਮ ਨਾ ਧੌਲਹਾਰ, ਇਹੋ ਜਿਹੇ ਧੌਲਹਾਰ ਕਿਸੇ ਕੰਮ ਨਹੀਂ, ਜਿਨ੍ਹਾਂ ਪੱਕੇ ਮਕਾਨਾਂ ਚ ਰਹਿਣ ਵਾਲਿਆਂ ਲੋਕਾਂ ਨੇ ਹਰੀ ਪ੍ਰਮਾਤਮਾ ਨੂੰ ਆਪਣੇ ਹਿਰਦੇ ਚ ਵਸਾਰਿਆ ਹੋਇਆ, ਜਾਂ ਹਰ ਵਿਸਰਾਏ ਜਿਨ੍ਹਾਂ ਨੇ ਹਰੀ ਨੂੰ ਪਰਮਾਤਮਾ ਨੂੰ ਆਪਣੇ ਹਿਰਦੇ ਵਿਚੋਂ ਵਿਸਾਰਿਆ ਹੋਇਆ ਤੇ ਨਾ ਪੱਕੇ ਮਕਾਨਾਂ ਚ ਰਹਿ ਰਹੇ ਨੇ। ਮਹਾਰਾਜ ਜੀ ਕਹਿੰਦੇ ਤੇਰੇ ਘਰ ਮਰ ਘਟ ਸਾਰ ਖੇ, ਇਹ ਘਰ ਮਰ ਘਟ ਸਾਰ ਖੇ, ਭੂਤ ਬਸੈ ਤਿੰਨ ਮਾਹੇ। ਇਹੋ ਜੇ ਘਰ ਸ਼ਮਸ਼ਾਨ ਭੂਮੀਆਂ ਨੇ, ਉਹ ਘਰ ਘਰ ਨਹੀਂ ਜਿਨ੍ਹਾਂ ਘਰਾਂ ਵਿਚ ਹਰੀ ਦੇ ਗੁਣ ਨਹੀਂ ਗਾਏ ਜਾਂਦੇ, ਜਿਨ੍ਹਾਂ ਘਰਾਂ ਵਿਚ ਪਰਮੇਸ਼ਰ ਦੀ ਪੂਜਾ ਨਹੀਂ ਕੀਤੀ ਜਾਂਦੀ, ਜਿਨ੍ਹਾਂ ਘਰਾਂ ਵਿਚ ਕਿਸੇ ਮਹਾਂਪੁਰਖ ਅਭਿਆਗਤ ਸਾਧੂ ਨੂੰ ਬੁਲਾ ਕੇ ਉਹਦੀ ਸੇਵਾ ਨਹੀਂ ਕੀਤੀ ਜਾਂਦੀ, ਉਹ ਘਰ ਘਰ ਨਹੀਂ, ਉਹ ਘਰ ਸ਼ਮਸ਼ਾਨ ਭੂਮੀਆਂ ਦੇ ਤੁੱਲ ਨੇ। ਔਰ ਉਹਨਾਂ ਘਰਾਂ ਚ ਰਹਿਣ ਵਾਲੇ ਬੰਦੇ ਬੰਦੇ ਨਹੀਂ, ਭੂਤਾਂ ਤੇ ਪ੍ਰੇਤਾਂ ਦੇ ਤੁੱਲ ਨੇ, ਉਹ ਭੂਤਾਂ ਪ੍ਰੇਤਾਂ ਦੇ ਤੁੱਲ ਨੇ। ਤੇ ਖਾਲਸਾ ਜੀ, ਇੱਥੇ ਛਪਰੀ ਵਾਲੇ ਦੇ ਅੰਦਰ ਕਿੰਨਾ ਆਨੰਦ ਹੈ। ਤਾਂ ਤਾਂ ਸਤਿਗੁਰਾਂ ਕਿਹਾ ਬਸਤਾ ਟੁੱਟੇ ਝੁੰਪੜੀ ਚੀਰ ਸਭ ਛਿੰਨਾ, ਜਾਤ ਨ ਪਤ ਨ ਆਦਰੋ ਉਦਯਾਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ ਇਚ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਰਾਜਾ ਹੈ ਨਾ ਭਾਈ ਹੇਮਾ, ਰਾਜਾ ਉਹਦੇ ਅੰਦਰ ਬਾਦਸ਼ਾਹਤ ਹੈ, ਉਹਦੇ ਅੰਦਰ ਅਮੀਰੀ ਹੈ। ਤੇ ਜਿਹੜੇ ਅਮੀਰਾਂ ਦੇ ਮਹਿਲ ਸਨ, ਉਹਨਾਂ ਦੇ ਹਿਰਦੇ ਤੰਗ ਦਿਲ ਨੇ, ਉਹ ਕੰਗਾਲ ਨੇ ਘਰਾਂ ਵਿਚ ਰਹਿੰਦੇ ਹੋਏ ਵੀ, ਉਹ ਭੂਤਾਂ ਦੇ ਤੁੱਲ ਨੇ, ਪ੍ਰੇਤਾਂ ਦੇ ਤੁੱਲ ਨੇ। ਮਹਾਰਾਜ ਜੀ ਕਹਿੰਦੇ ਇਹੋ ਜੇ ਧੌਲ ਹਰ, ਇਹੋ ਜੇ ਚੁਬਾਰੇ ਕਿਸੇ ਕੰਮ ਦੇ ਨਹੀਂ। ਅਸਲ ਵਿਚ ਅਸਲ ਸੋਹਣ ਚੁਬਾਰੇ ਉਹ ਜਗਾਵਾਂ ਸੋਭਨੀਕ ਹੁੰਦੀਆਂ ਨੇ ਜਿੱਥੇ ਨਾਮ ਨਾ ਜਪੀਆ ਮੇਰੇ ਗੋਵਿੰਦਾ ਸੇਈ ਨਗਰ ਉਜਾੜੀ ਜੀਓ, ਜਿੱਥੇ ਮੇਰੇ ਗੋਵਿੰਦ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਨਗਰ ਉਜਾੜ ਨੇ, ਤੇ ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਸੇ ਅਸਥਿਲ ਸੋਹਣ ਚੁਬਾਰੇ, ਉਹ ਸੋਭਨੀਕ ਨੇ, ਉਹ ਜਗਾਵਾਂ ਪਵਿੱਤਰ ਨੇ। ਮਹਾਰਾਜ ਕਹਿਣ ਲੱਗੇ ਇਹ ਧੌਲ ਹਰ ਕਿਸੇ ਕੰਮ ਨਹੀਂ, ਜਿਨ੍ਹਾਂ ਵਿਚ ਰਹਿਣ ਵਾਲੇ ਲੋਕਾਂ ਨੇ ਹਰੀ ਨੂੰ ਵਿਸਾਰਿਆ
ਹੋਇਆ। ਗਰੀਬੀ ਸਾਧ ਸੰਗ ਜਿਤ ਪ੍ਰਭ ਜਿਤ ਆਏ,
ਕਹਿੰਦੇ ਸਾਧੂ ਜਨਾਂ ਦੀ ਸੰਗਤ ਵਿਚ ਗਰੀਬੀ ਚ ਜਿਹੜਾ ਆਨੰਦ ਹੈ ਨਾ ਗਰੀਬੀ ਚ, ਆਹਾ ਮਹਾਂਪੁਰਖਾਂ ਸਾਧੂਆਂ ਦੀ ਸੰਗਤ ਵਿਚ ਬਹਿ ਕੇ ਗਰੀਬੀ ਵੀ ਹੋਵੇ, ਫਟਿਆ ਜਿਹਾ ਕੰਬਲ ਸੀ ਜਿਹਦੇ ਤੇ ਸਤਿਗੁਰਾਂ ਨੂੰ ਬਿਠਾਇਆ, ਸਿਰ ਤੇ ਕੱਖਾਂ ਦੀ ਕੁੱਲੀ ਹੈ, ਪ੍ਰਸ਼ਾਦਾ ਛਕਿਆ ਰੁੱਖਾ ਸੁੱਖਾ, ਨਾਲ ਕੋਈ ਸਬਜ਼ੀ ਭਾਜੀ ਨਹੀਂ, ਪਰ ਕਹਿੰਦੇ ਜਿਹੜਾ ਆਨੰਦ ਇੱਥੇ ਆਇਆ ਨਾ ਉਹ ਕਿਤੇ ਹੋਰ ਨਹੀਂ ਸੀ ਆਉਣਾ। ਇਸ ਸਾਧ ਸੰਗਤ ਦੀ ਆਨੰਦ ਜਿਹੜੀ ਗਰੀਬੀ ਦੇ ਵਿਚ ਜਿਹੜਾ ਆਨੰਦ ਹੈ, ਕਿਉਂ? ਕਿਉਂਕਿ ਜਿੱਤ ਪ੍ਰਭ ਚਿੱਤ ਆਏ, ਇੱਥੇ ਬਹਿ ਕੇ ਰੱਬ ਚੇਤੇ ਆ ਰਿਹਾ, ਪਰਮੇਸ਼ਰ ਚੇਤੇ ਆ ਰਿਹਾ, ਤੇ ਜਿਨ੍ਹਾਂ ਦੀ ਸੰਗਤ ਕਰਕੇ ਪਰਮੇਸ਼ਰ ਚੇਤੇ ਆਉਂਦਾ ਉਸ ਗਰੀਬੀ ਵਿਚ ਵੀ ਆਨੰਦ ਹੈ, ਉਸ ਇਹੋ ਜਿਹੀ ਗਰੀਬੀ ਦਸ਼ਾ ਵਿਚ ਵੀ ਪਰਮ ਆਨੰਦ ਦੀ ਅਵਸਥਾ ਹੈ।
ਚੱਲ ਜਾਓ ਇਹ ਬਦਪਨਾ ਮਾਇਆ ਲਪਚਾਏ,
ਜਲ ਜਾਏ ਸੜ ਜਾਏ ਇਹੋ ਜਿਹੀ ਵਡਿਆਈ, ਇਹੋ ਜਿਹਾ ਵੱਡਾਪਨ ਸੜ ਜਾਏ। ਕੀ ਕਰਨਾ ਇਹੋ ਜਿਹੇ ਵੱਡੇਪਨ ਨੂੰ, ਕੀ ਕਰਨਾ ਇਹੋ ਜਿਹੀ ਵਡਿਆਈ ਨੂੰ, ਜਿਸ ਵੱਡੇਪਨ ਨੂੰ ਪ੍ਰਾਪਤ ਕਰਕੇ ਪ੍ਰਮਾਤਮਾ ਵਿਸਰ ਜਾਂਦਾ ਹੈ। ਮਾਇਆ ਵਿਚ ਲਪਟੇ ਹੋਏ ਲੋਕ ਨੇ ਇਹੋ ਜਿਹਾ ਵੱਡਪਨਾ, ਇਹੋ ਜਿਹੀ ਵਡਿਆਈ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਜਲ ਜਾਣੀ ਚਾਹੀਦੀ ਹੈ, ਸੜ ਜਾਣੀ ਚਾਹੀਦੀ ਹੈ, ਇਹੋ ਜਿਹੀ ਵਡਿਆਈ ਦੀ ਕੋਈ ਲੋੜ ਨਹੀਂ।
ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋਖ ਆਏ,
ਭਾਈ ਹੇਮੇ ਵੱਲ ਕਹਿੰਦੇ ਪੀਸਨ ਪੀਸ, ਪੀਸ ਰਿਹਾ ਆਟਾ ਪੀਸਿਆ ਪਹਿਲਾਂ ਆਪਣੇ ਹੱਥੀ, ਤੇ ਜਿਹੜੀ ਕੰਬਲੀ ਓਢੀ ਹੋਈ ਸੀ ਉਹ ਵਿਛਾ ਦਿੱਤੀ, ਓਡ ਕਾਮਰੀ ਉਹ ਕੰਬਲੀ ਸਾਨੂੰ ਓਢਣ ਵਾਸਤੇ ਦੇ ਦਿੱਤੀ ਹੈ। ਔਰ ਸੁਖ ਮਨ ਸੰਤੋਖ ਆਏ, ਮਨ ਵਿਚ ਜਿਹੜਾ ਸੰਤੋਖ ਹੈ ਉਸ ਸੰਤੋਖ ਦੇ ਨਾਲ ਬੜਾ ਭਾਰੀ ਪਰਮ ਸੁਖ ਹੈ, ਸੰਤੋਖ ਹੈ, ਸੰਤੁਸ਼ਟੀ ਹੈ, ਜੋ ਦਿੱਤਾ ਉਹਦੇ ਵਿਚ ਆਨੰਦ ਹੈ, ਉਸ ਸੰਤੋਖ ਦੇ ਵਿਚ ਇਹਨਾਂ ਦਾ ਹਿਰਦਾ ਸੁਖ ਸਹਿਤ ਤ੍ਰਿਪਤ ਹੋ ਰਿਹਾ ਹੈ।
ਐਸੋ ਰਾਜ ਨਾ ਕਿਤੇ ਕਾਜ ਜਿਤ ਨਰ ਜਿਤ ਨੈ ਤ੍ਰਿਪਤਾਏ,
ਜਿਹੜੀ ਬਾਦਸ਼ਾਹਤ ਹੈ ਉਹਦੇ ਵਰਗਾ ਸੁਖ ਕੋਈ ਨੀ, ਕਿਉਂਕਿ ਸੰਤੋਖ ਹੈ। ਤੇ ਕਹਿੰਦੇ ਤੇ ਇਹੋ ਜੇ ਰਾਜ ਭਾਗ ਜਿਹੜੇ ਸਾਹਮਣੇ ਨਗਰ ਚ ਨਜ਼ਰ ਆ ਰਹੇ ਸੀ, ਕਿਉਂਕਿ ਇੱਕ ਮੁਸਲਮਾਨ ਖਾਨ ਦਾ ਨਗਰ ਸੀ, ਉਹ ਕਹਿੰਦੇ ਆਹ ਜਿਹੜਾ ਸਾਹਮਣੇ ਖਾਨ ਪਾਨ ਨਜ਼ਰ ਆ ਰਹੇ ਨੇ, ਇਹ ਰਾਜ ਭਾਗ ਨਜ਼ਰ ਆ ਰਹੇ ਨੇ, ਇਹ ਰਾਜ ਭਾਗ ਕਿਸੇ ਕੰਮ ਨਹੀਂ, ਕਿ ਨਾ ਕਿਤੇ ਕਾਜ, ਕਿਉਂ? ਇਹਨਾਂ ਰਾਜਾਂ ਭਾਗਾਂ ਨੂੰ ਪ੍ਰਾਪਤ ਕਰਕੇ ਇਹ ਤ੍ਰਿਪਤ ਨਹੀਂ ਹੋਏ। ਜਿਤ ਨੈ ਤ੍ਰਿਪਤ ਆਏ, ਜਿਹਨੂੰ ਪ੍ਰਾਪਤ ਕਰਕੇ ਤ੍ਰਿਪਤ ਨਹੀਂ ਹੋਏ, ਇਹੋ ਜਿਹੇ ਰਾਜ ਭਾਗ ਕਿਸੇ ਕੰਮ ਨਹੀਂ।
ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ।
ਸਤਨਾਮ ਸ੍ਰੀ
ਵਾਹਿਗੁਰੂ।
ਕਹਿੰਦੇ ਜਿਹੜੇ ਪ੍ਰਮਾਤਮਾ ਦੀ ਸਿਫਤ ਦੇ ਰੰਗ ਵਿਚ ਰੰਗੇ ਹੋਏ, ਭਾਵੇਂ ਸਰੀਰ ਤੇ ਕੱਪੜਾ ਨਹੀਂ, ਬਸਤਰ ਨਹੀਂ, ਨਗਨ ਹੀ ਤੁਰੇ ਫਿਰਦੇ ਨੇ, ਉਹ ਸੋਭਨੀਕ ਨੇ, ਸੋਭਾ ਪਾਉਂਦੇ ਨੇ। ਘੱਟੋ ਘੱਟ ਉਹਨਾਂ ਦੇ ਹਿਰਦੇ ਵਿਚ ਤਾਂ ਪਰਮੇਸ਼ਰ ਦੀ ਭਗਤੀ ਦੀ ਰੰਗਣ ਆਇਆ ਨਾ। ਨਗਨ ਫਿਰਤ ਰੰਗ ਏਕ ਕੈ, ਇੱਕ ਪ੍ਰਮਾਤਮਾ ਦੇ ਰੰਗ ਦੇ ਵਿਚ ਨਗਨ ਹੀ, ਨਿਰਵਸਤਰ ਹੀ, ਕੱਪੜਾ ਕੋਈ ਨੀ ਤਨ ਕੱਜਣ ਵਾਸਤੇ, ਬਸਤਰ ਕੋਈ ਨੀ, ਪਰ ਉਹ ਵੀ ਸੋਭਾ ਪਾਉਂਦਾ ਹੈ, ਉਹ ਵੀ ਵਡਿਆਈ ਪਾਉਂਦਾ ਹੈ। ਮਹਾਵੀਰ ਵਰਗੇ ਭਗਤ ਨਗਨ ਹੀ ਰਹੇ, ਜੈਨੀਆਂ ਦਾ ਤੀਰਥੰਕਾਰ ਮਹਾਵੀਰ ਨਗਨ ਹੀ ਰਿਹਾ, ਪਰ ਰੰਗਿਆ ਤੇ ਹੋਇਆ ਸੀ ਨਾ। ਪਰਮੇਸ਼ਰ ਦੀ ਭਗਤੀ ਦੇ ਰੰਗ ਵਿਚ ਰੰਗੇ ਹੋਏ ਭਾਵੇਂ ਨਗਨ ਹੀ ਫਿਰੀ ਜਾਣ, ਉਹ ਵੀ ਸੋਭਾ ਪਾਉਂਦੇ ਹਨ।
ਪਾਟ ਪਟੰਬਰ ਬਿਰਥਿਆ ਜੇ ਰਚ ਲੋਬਾਏ।
ਕਹਿੰਦਾ ਦੂਜੇ ਪਾਸੇ ਨਾਸਤਕ ਹੈ, ਰੱਬ ਦੀ ਭਗਤੀ ਤੋਂ ਬੇਮੁੱਖ ਹੈ, ਤੇ ਸਰੀਰ ਤੇ ਪਾਟ ਪਟੰਬਰ ਪਸ਼ਮੀਨੇ ਦੇ ਕੱਪੜੇ, ਰੇਸ਼ਮ ਦੇ ਕੱਪੜੇ, ਅਨੇਕ ਪ੍ਰਕਾਰ ਦੇ ਸੁੰਦਰ ਬਸਤਰ ਪਾਏ ਹੋਏ ਨੇ, ਉਹ ਪਾਏ ਹੋਏ ਕੱਪੜੇ ਕਿਸੇ ਕੰਮ ਦੇ ਨਹੀਂ। ਉਹ ਜੇ ਰਚ ਲੋਭਾਏ, ਜਿਨ੍ਹਾਂ ਚ ਰਚਿਆ ਹੋਇਆ ਲੋਭੀ ਹੁੰਦਾ, ਉਹ ਕਿਸੇ ਕੰਮ ਨਹੀਂ, ਉਹਨੂੰ ਕਿਤੇ ਸੋਭਾ ਨਹੀਂ ਮਿਲਦੀ। ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰੇ ਪਾਓ ਰੇਸ਼ਮੀ ਪੈਰਤ ਪੱਤ ਖੋਈ। ਮਹਾਂਪੁਰਖਾਂ ਸਾਧੂਆਂ ਦਾ ਪਾਟਿਆ ਜਿਹਾ ਕੰਬਲ, ਉਹਦੇ ਨੂੰ ਵੀ ਪ੍ਰਾਪਤ ਕਰਕੇ ਆਨੰਦ ਪ੍ਰਾਪਤ ਹੋ ਰਿਹਾ, ਸੋਭਾ ਪ੍ਰਾਪਤ ਹੋ ਰਹੀ ਹੈ। ਮਹਾਂਪੁਰਖਾਂ ਸਾਧੂਆਂ ਦਾ ਇੱਕ ਫਟਿਆ ਜਿਹਾ ਕੰਬਲ ਵੀ ਤੁਹਾਨੂੰ ਕੰਨ ਕੱਜਣ ਵਾਸਤੇ ਮਿਲ ਜੇ, ਤੇ ਸਮਝ ਲਓ ਤੁਹਾਡਾ ਲੋਕ ਪਰਲੋਕ ਕੱਜਿਆ ਗਿਆ। ਤੇ ਜੇ ਸਾਕਤ ਬੰਦੇ ਕੋਲੋਂ ਰੇਸ਼ਮ ਦਾ ਵੀ ਸਿਰੇ ਪਾਓ ਮਿਲ ਜਾਏ, ਉਹਨੂੰ ਪਾਉਂਦਿਆਂ ਲੋਕ ਪਰਲੋਕ ਵਿਚ ਇੱਜ਼ਤ ਖੋਈ ਜਾਂਦੀ ਹੈ, ਨਸ਼ਟ ਪ੍ਰਸ਼ਟ ਹੋ ਜਾਂਦੀ ਹੈ। ਮਹਾਰਾਜ ਜੀ ਕਹਿਣ ਲੱਗੇ, ਫਿਰ ਇਹੋ ਜਿਹੇ ਕੱਪੜੇ ਪਾ ਕੇ, ਪਸ਼ਮੀਨੇ ਦੇ ਸੋਹਣੇ ਪਾਏ ਹੋਏ ਕੱਪੜੇ, ਉਹ ਵਿਅਰਥ ਨੇ, ਜਿਨ੍ਹਾਂ ਵਿਚ ਰਚਿਆ ਹੋਇਆ ਬੰਦਾ ਲੋਭੀ ਤੇ ਲਾਲਚੀ ਹੋਇਆ ਫਿਰਦਾ।
ਸਭ ਕਿਛ ਤੁਮ ਰਹਿ ਹੱਥ ਪ੍ਰਭ ਆਪ ਕਰੇ ਕਰਾਏ।
ਪ੍ਰਭੂ ਸਭ ਕੁਝ ਤੇਰੇ ਹੱਥ ਹੈ, ਇਹਨਾਂ ਜੀਵਾਂ ਦੇ ਵਸ ਕੁਝ ਨਹੀਂ, ਜਨਤਾ ਕਹਿ ਵਸ ਕਿਛ ਨਾਹੀ, ਇਹਨਾਂ ਜੀਵਾਂ ਦੇ ਵਸ ਵੀ ਕੁਝ ਨਹੀਂ, ਪ੍ਰਮਾਤਮਾ ਸਭ ਕੁਝ ਤੇਰੇ ਹੱਥ ਵਿਚ ਹੈ, ਆਪ ਕਰੇ ਕਰਾਏ, ਤੂੰ ਆਪ ਹੀ ਕਰਨ ਵਾਲਾ ਔਰ ਆਪ ਹੀ ਕਰਾਉਣ ਵਾਲਾ, ਕਰਨ ਕਰਾਵਨ ਆਪੇ ਆਪ, ਮਾਨਕ ਕਹਿ ਕਿਛ ਨਾਹੀ ਹਾਸ, ਹੇ ਪ੍ਰਭੂ ਤੇਰੇ ਹੱਥ ਵਿਚ ਹੀ ਸਭ ਕੁਝ ਹੈ।
ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ।
ਨਾਨਕ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਹੇ ਪ੍ਰਭੂ ਮੈਂ ਤੇਰੇ ਕੋਲੋਂ ਇਹ ਦਾਨ ਪਾਇਆ, ਜਿਸ ਦਾਨ ਨੂੰ ਪ੍ਰਾਪਤ ਕਰਕੇ ਮੈਂ ਸਵਾਸ 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 ਹਰ ਸਾਹ ਨਾਲ ਵਾਹਿਗੁਰੂ 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 ਸਿਮਰ, ਸਾਸ ਸਾਸ ਸਿਮਰਤ ਰਹਾ, ਸਵਾਸ ਸਵਾਸ ਮੈਂ ਸਿਮਰਦਾ ਰਹਾ, ਹੇ ਪ੍ਰਭੂ ਮੈਨੂੰ ਤੇਰੇ ਕੋਲੋਂ ਐਸਾ ਦਾਨ ਪ੍ਰਾਪਤ ਹੋਵੇ। ਇਹ ਸ਼ਬਦ ਗੁਰੂ ਅਰਜਨ ਸਾਹਿਬ ਨੇ ਉਸ ਛਤਰੀ ਵਿਚ, ਜਿੱਥੇ ਅੱਜ ਕੱਲ ਖਾਨ ਛਾਪਰੀ ਨਗਰ ਹੈ ਨਾ, ਉਹ ਪਿੰਡ ਉਥੋਂ ਉਜੜ ਕੇ ਇੱਥੇ ਆ ਕੇ ਵਸਿਆ, ਫਿਰ ਖਾਨ ਛਾਪਰੀ ਇੱਥੇ ਵਸੀ। ਮਹਾਰਾਜ ਜੀ ਕਹਿਣ ਲੱਗੇ, ਇਹ ਛਪਰੀ ਸੋਹਣੀ ਹੈ, ਸੋਭਨੀਕ ਹੈ, ਜਿੱਥੇ ਪਰਮੇਸ਼ਰ ਨੂੰ ਯਾਦ ਕਰਕੇ ਬੈਠੇ ਆ, ਉਹ ਸ਼ਬਦ ਗੁਰੂ ਅਰਜਨ ਸਾਹਿਬ ਨੇ ਇੱਥੇ ਉਚਾਰਿਆ।
ਜਹਾਂਗੀਰ ਕੋ ਬਗ ਉਮਰਾਓ ਖਾਨਪੁਰਾ ਜਿਸਕੇ ਡਿੱਗ ਗਾਓ।
ਖਾਲਸਾ ਜੀ, ਜਿਹੜਾ ਇਹ ਸਾਹਮਣੇ ਨਗਰ ਸੀ ਨਾ, ਜਿਨ੍ਹਾਂ ਨੇ ਸਤਿਗੁਰਾਂ ਨੂੰ ਰਹਿਣ ਨੂੰ ਮਕਾਨ ਨਹੀਂ ਦਿੱਤਾ, ਇਸ ਪਿੰਡ ਦਾ ਨਾਂ ਸੀ ਖਾਨਪੁਰਾ। ਬਾਦਸ਼ਾਹ ਜਹਾਂਗੀਰ ਦਾ ਇੱਕ ਬੜਾ ਵੱਡਾ ਉਮਰਾਓ ਖਾਨ ਸੀ, ਉਹਨੂੰ ਇਹ ਪਿੰਡ ਮਾਫ ਹੋਇਆ ਹੋਇਆ ਸੀ, ਉਹਨੂੰ ਇਹ ਪਿੰਡ ਦੀ ਜਗੀਰ ਮਿਲੀ ਹੋਈ ਸੀ। ਇਸ ਪਿੰਡ ਦਾ ਨਾਂ ਖਾਨਪੁਰਾ ਸੀ।
ਗੁਰ ਕੇ ਸਰਾਪ ਉਜੜ ਸਭ ਗਏ।
ਸਤਿਗੁਰਾਂ ਨੇ ਸਰਾਪ ਦਿੱਤਾ ਵੀ ਉਜੜ ਜਾਣਗੇ, ਸਤਿਗੁਰਾਂ ਦੇ ਬਚਨ ਨਾਲ ਉਹ ਸਾਰਾ ਨਗਰ ਉਜੜ ਗਿਆ।
ਛੂਛ ਪਰਿਓ ਅਬ ਐਸੋ ਪਇਓ।
ਭਾਈ ਵਿਧੀ ਚੰਦ ਜੀ ਕਹਿੰਦੇ, ਮਹਾਰਾਜ ਉਹ ਨਗਰ ਹੈ ਉਜੜਿਆ ਹੋਇਆ ਜਿਹੜਾ ਸਾਹਮਣੇ ਥੇ ਨਜ਼ਰ ਆ ਰਿਹਾ, ਇੱਥੇ ਬਹਿ ਕੇ ਬਚਨ ਕੀਤਾ ਸੀ, ਉਹ ਸਾਹਮਣੇ ਨਗਰ ਉਜੜਿਆ ਹੋਇਆ। ਉਹਦਾ ਹੀ ਇੱਥੇ ਬਣਿਆ ਹੋਇਆ ਮਹਾਰਾਜ ਜੀ ਨਜ਼ਰ ਆ ਰਿਹਾ।
ਕਹਿ ਗੁਰ ਸੰਤਨ ਕੋ ਮਹਿਮਾਨ,
ਜਿੱਥੇ ਗੁਰੂ ਤੇ ਸੰਤਾਂ ਦਾ ਕੋਈ ਮਾਣ ਨਹੀਂ ਹੁੰਦਾ।
ਉਪਰ ਜਾਨੋ ਥਾਨ ਮਸਾਨ,
ਉਹ ਜਗ੍ਹਾ ਮਾ ਤਾਂ ਸ਼ਮਸ਼ਾਨ ਭੂਮੀਆਂ ਨੇ, ਉਹ ਤਾਂ ਮਸਾਨ ਭੂਮੀਆਂ ਹਨ।
ਕੇਤਕ ਦਿਨ ਸ਼੍ਰੀ ਅਰਜਨ ਰਹੇ, ਜਿਵੇਂ ਮੈਂ ਪੂਰਨ ਨਿਜ ਲਏ।
ਉਸ ਦਿਨ ਗੁਰੂ ਅਰਜਨ ਸਾਹਿਬ ਜੀ ਇੱਥੇ ਰਹੇ ਛਪਰੀ ਵਿਚ, ਤੇ ਭਾਈ ਹੇਮੇ ਦੇ ਸਵਾਸ ਜਿਹੜੇ ਸਨ ਉਹ ਪੂਰੇ ਹੋ ਰਹੇ ਸਨ। ਉਹਨੇ ਤਾਂ ਹੀ ਯਾਦ ਕੀਤਾ ਸੀ ਸਤਿਗੁਰਾਂ ਨੂੰ, ਮਹਾਰਾਜ ਆਓ ਅੰਤਲੇ ਸਾਹ ਆ ਰਹੇ ਨੇ, ਦਰਸ਼ਨ ਦੇ ਦਿਓ। ਤੇ ਅੰਤਲਾ ਸਮਾਂ ਭਾਈ ਹੇਮੇ ਦਾ ਇੰਨੇ ਨੂੰ ਆ ਪਹੁੰਚਿਆ।
ਸੁਖ ਤੋਂ ਪੰਜ ਭੂਤ ਧਨ ਤਿਆਗਾ, ਗੁਰਪੁਰ ਕੋ ਪਹੁੰਚਿਓ ਬੜ ਭਾਗਾ।
ਬੜੇ ਸੁਖ ਨਾਲ ਭਾਈ ਹੇਮੇ ਨੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਦਿਆਂ ਸਰੀਰ ਤਿਆਗਿਆ, ਔਰ ਸਰੀਰ ਤਿਆਗ ਕੇ ਸਤਿਗੁਰਾਂ ਦੀ ਪੁਰੀ ਵਿਚ ਸੱਚਖੰਡ ਚ ਭਾਈ ਹੇਮੇ ਦਾ ਨਿਵਾਸ ਹੋਇਆ।
ਸ਼੍ਰੀ ਅਰਜਨ ਤਿਸ ਕੋ ਸਸਕਾਰੇ, ਬੋਰੋ ਆਪਣੇ ਸਦਨ ਸੇਦਾਰੇ।
ਗੁਰੂ ਅਰਜਨ ਸਾਹਿਬ ਨੇ ਆਪਣੇ ਹੱਥੀ ਭਾਈ ਹੇਮੇ ਦਾ ਸਸਕਾਰ ਕੀਤਾ, ਔਰ ਉਹਨਾਂ ਦਾ ਸਸਕਾਰ ਕਰਕੇ ਫਿਰ ਇਹ ਜਗ੍ਹਾ ਛੱਡ ਕੇ ਮਹਾਰਾਜ ਜੀ ਆਪਣੇ ਨਗਰ ਵਾਪਸ ਮੁੜੇ।
ਕਹਿ ਬਿਦਿਆ ਸੁਨ ਭਾਨਾ ਸਾਹਿਬ, ਸ਼੍ਰੀ ਗੁਰ ਕੀ ਅਸਗਾਤ ਅਜਾਇਬ।
ਭਾਈ ਬਿਧੀ ਚੰਦ ਜੀ ਕਹਿੰਦੇ, ਭਾਈ ਭਾਨਾ ਜੀ ਇਹ ਹੈ ਕਥਾ ਇੱਥੋਂ ਦੀ, ਇਸ ਜਗ੍ਹਾ ਦਾ ਇਹ ਇਤਿਹਾਸ ਹੈ, ਅਸੀਂ ਆਪਣੇ ਨੇਤਰਾਂ ਨਾਲ ਵੇਖਿਆ ਜਿਹੜਾ ਤੁਹਾਨੂੰ ਸਰਵਣ ਕਰਾਇਆ ਹੈ।
ਸਭ ਕੇ ਇਹ ਸਥਾਨ ਹੈ ਪਾਵਨ, ਸੁਣ ਸਭ ਨੇ ਕੀਏ ਸੀਸ ਨਿਵਾਮਨ।
ਉਦੋਂ ਦਾ ਇਹ ਪਵਿੱਤਰ ਸਥਾਨ ਬਣਿਆ ਹੋਇਆ, ਇਹ ਸੁਣ ਕੇ ਸਾਰਿਆਂ ਨੇ ਉੱਥੇ ਮੱਥਾ ਟੇਕਿਆ, ਸਭ ਨੇ ਉੱਥੇ ਨਮਸਕਾਰ ਕੀਤੀ, ਗੁਰੂ ਅਰਜਨ ਸਾਹਿਬ ਦਾ ਧਿਆਨ ਧਾਰ ਕੇ।
ਸ੍ਰੀ ਹਰਗੋਬਿੰਦ ਉਰੇ ਹਰ ਖਾਏ, ਬਹੁਤ ਆਹਾਰ ਮੰਗਾਰੇ ਸੁਕਾਏ।
ਸਤਿਗੁਰੂ ਜੀ ਬੜੇ ਖੁਸ਼ ਹੋਏ, ਰਾਤ ਦਾ ਸਮਾਂ ਸੀ, ਲੰਗਰ ਪ੍ਰਸ਼ਾਦਾ ਮਹਾਰਾਜ ਜੀ ਨੇ ਮੰਗਾ ਕੇ ਛਕਿਆ।
ਕਰਿਓ ਦੁਪਹਿਰੇ ਕੋ ਬਿਸਰਾਮੋ, ਪਏ ਸੁਚੇਤ ਰੇ ਦਿਨ ਜਾਮੂ।
ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਸਮਾਂ ਬਤੀਤ ਕੀਤਾ, ਅਗਲਾ ਦਿਨ ਬਤੀਤ ਹੋ ਗਿਆ, ਦੁਪਹਿਰਾ ਬਤੀਤ ਹੋ ਗਿਆ, ਪੈਰ ਕ ਦਿਨ ਬਾਕੀ ਬਚਿਆ।
ਲੱਖ ਗੁਰ ਅੰਤ ਸਮਾ ਗੁਰਦਾਸ, ਚੜਬੇ ਹੈ ਮੰਗਵਾਏ ਸੁਪਾਸ।
ਸਤਿਗੁਰਾਂ ਨੇ ਵੇਖਿਆ ਕਿ ਹੁਣ ਭਾਈ ਗੁਰਦਾਸ ਜੀ ਦੇ ਸਰੀਰ ਤਿਆਗਣ ਦਾ ਸਮਾਂ ਆ ਗਿਆ। ਭਾਈ ਗੁਰਦਾਸ ਜੀ ਦੀ ਸੇਵਕ ਦੀ ਓੜਕ ਨਿਭ ਹੀ ਪ੍ਰੀਤ, ਅੰਤ ਤੱਕ ਉਹਨਾਂ ਦੀ ਪ੍ਰੀਤ ਨਿਭ ਗਈ ਹੈ। ਭਾਈ ਗੁਰਦਾਸ ਜੀ ਦਾ ਅੰਤਲਾ ਸਮਾਂ ਜਾਣ ਕੇ ਸਤਿਗੁਰੂ ਜੀ ਨੇ ਘੋੜਾ ਮੰਗਵਾਇਆ।
ਗੋਇੰਦਵਾਲ ਪੁਰੀ ਕੋ ਚਾਲੇ, ਸਕਲ ਕੁਟੰਬ ਜਿਨੂੰ ਕੇ ਨਾਲੇ।
ਸਤਿਗੁਰੂ ਜੀ ਸ੍ਰੀ ਗੋਇੰਦਵਾਲ ਸਾਹਿਬ, ਗੁਰੂ ਅਮਰਦਾਸ ਸਾਹਿਬ ਦੀ ਪਵਿੱਤਰ ਨਗਰੀ, ਔਰ ਭਾਈ ਗੁਰਦਾਸ ਜੀ ਦਾ ਜੱਦੀ ਪਿੰਡ ਸੀ। ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਮਹਾਰਾਜ ਛੇਵੇਂ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ ਹਨ। ਉੱਥੇ ਜਾ ਕੇ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਚਰਨਾਂ ਵਿਚ ਆਪਣਾ ਸਰੀਰ ਤਿਆਗਿਆ। ਜਿਵੇਂ ਤਿਆਗ ਕੇ ਆਪਣਾ ਸਰੀਰ ਸੱਚਖੰਡ ਗਏ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।